ಅನುಸಂತನುಸಂಬನೆಯಾಯಿ ದೂರ್ಬಲಿಸುವಾಪಾಯಿ ಭ್ರಮಣ ತೀರಾಪಾಯಿ ಸಂತನು ಸ್ವಾಮರಿ ದೇವಾದೇವಿ ಸಂತನು ಸ್ವಾಮ ವ್ಯವಹಾರ ಸಂತನು ಸ್ವಾಹ ಖಾತೆಯ ಹರ ಭಗತ್ ಪರೇ ಪಂಡಾರ ಗೌಪಿ ಉಚ್ಚರ ಶಾಸ್ತ್ರ ಖಟ್ ಸಿಂಗ ದಿರನ ಚಡ ಜಾಯ ಅಂಡ ಲಖ ಬದರೋ ಸುನ ಜೋ ಕಾಲ ಕಿರ್ಪಾ ಕರಾಯ ಬಿಂಡೋತ್ ಬಂದನ ಅನುಸಾರ ಸರ್ವ ಕಲಾ ಸಮರಥ ಭೋಜನ ಪೀರಾ ಕಹ ಪ್ರಭು ನಾನಕ ದೇ ಕರ ಹತ್ ಸತನಾಮ ಶ್ರೀ ವಾಹಿಗುರು ಸಾಹಿಬ ಜೀಓ ಮಹಲ್ಲಾ ತೀಜಾ ಗೌರೀ ಬೈರಾಗಣ ಜೈಸೀ ಧರತಿ ಉಪರ ಮೇಘಲಾ ಬರಸತ ಹೈ ಕ್ಯಾ ಧರತಿ ಮಧ್ಯೆ ಪಾಣಿ ನಾಹೀ ಜೈಸೀ ಧರತಿ ಮಧ್ಯೆ ಪಾಣಿ ಪರಗಾಸ್ಯಾ ದಿನ ಪಗ್ಗಾ ಬರಸತ ಫಿರಾಹೀ ಜೈಸೀ ಧರತಿ ಉಪರ ಮೇಘಲಾ ಬರಸತ ಹೈ ಕ್ಯಾ ಧರತಿ ಮಧ್ಯೆ ಪಾಣಿ ನಾಹೀ ಜೈಸೀ ಧರತಿ ಮಧ್ಯೆ ಪಾಣಿ ಪರಗಾಸ್ಯಾ ದಿನ ಪಗ್ಗಾ ಬರಸತ ಫಿರಾಹೀ ಬಾಬಾ ತೂ ಐಸೇ ಭರಮ ಚುಕಾಹೀ ಜೋ ಕಿಶ ಕರ್ತ ಹೈ ಸೋಯಿ ಕೋಯಿ ಹೈ ರೇ ತೈಸೇ ಜಾಯ ಸಮಾಹೀ ರಹಾವ ಇಸ್ತ್ರೀ ಪುರುಖ ಹೋಯೇ ಕೈ ಕ್ಯಾ ಹೋಯೇ ಕರ್ಮ ಕಮಾಹೀ ನಾನಾ ರೂಪ ಸದಾ ಹೈ ತೇರೇ ತುಜಹೀ ಮಾಹೀ ಸಮಾಹೀ ಇತನೇ ಜನ್ಮ ಭೂಲ ಪರೇ ಸೇ ಜಾ ಪಾಯಾ ತಾ ಭೂಲೇ ನಾಹೀ ಜಾ ಕಾ ಕಾರ್ಜ ಸೋಯಿ ಪರ ಜಾಣ ಜೇ ಗುರ್ ಕೈ ಸಬ್ದ ಸಮಾಹೀ ತೇರಾ ಸಬ್ದ ತೂ ಹೈ ಹೈ ಆಪೇ ಪರಮ ಕಹಾಹೀ ನಾನಕ ತತ್ ತತ್ ಸ್ಯೋ ಮಿಲಿಯಾ ಪುನರಪ ಜನ್ಮ ನಾಯಾಹೀ ತೇರಾ ಸಬ್ದ ತೂ ಹೈ ಹೈ ಆಪೇ ಪರಮ ಕಹಾಹೀ ನಾನಕ ತತ್ ತತ್ ಸ್ಯೋ ಮಿಲಿಯಾ ಪುನರಪ ಜನ್ಮ ನಾಯಾಹೀ ವಾಹಿಗುರು ಜೀ ಕಾ ಖಾಲಸಾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਕਵਰ ਛੱਤਰ ਤਖਤ ਦੇ ਮਾਲਕ ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਧ ਸਿੰਘ ਜੀਓ ਵਡਭਾਗੀ ਹੋ ਆਪ ਗੁਰੂ ਚਰਨਾਂ ਵਿਚ ਸੱਜ ਕੇ ਅੰਮ੍ਰਿਤ ਰੂਪ ਗੁਰਬਾਣੀ ਦੀ ਕੀਰਤਨ ਦੁਆਰਾ ਵਿਚਾਰ ਗੁਰੂ ਜਾ ਸਾਹਿਬ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਇਹ ਸੁੰਦਰ ਵਿਚਾਰ ਸਾਡੇ ਕਲਯੁਗੀ ਜੀਵਾਂ ਦੇ ਹਿਰਦੇ ਵਿਚ ਨਿਵਾਸ ਕਰਨ। ਮੈਂ ਬੇਨਤੀ ਕਰਾਂਗਾ ਕਿ ਗੁਰੂ ਦਰਬਾਰ ਨਾਲੋਂ ਲੰਗਰ ਵਿੱਚ ਸੰਗਤ ਜ਼ਿਆਦਾ ਹੈ, ਜਾਂ ਤਾਂ ਗੁਰੂ ਕਾ ਲੰਗਰ ਛਕੋ ਅਤੇ ਜਾਂ ਗੁਰੂ ਦਰਬਾਰ ਵਿੱਚ ਆਣ ਕੇ ਬੈਠੋ। ਜਿਹੜੀਆਂ ਭੈਣਾਂ ਬੀਬੀਆਂ ਸੇਵਾ ਕਰ ਰਹੀਆਂ ਨੇ ਉਹ ਤਾਂ ਠੀਕ ਹੈ, ਪਰ ਬਹੁਤ ਸਾਰੇ ਵੀਰ ਅਤੇ ਬੀਬੀਆਂ ਗੱਪਾਂ ਹੀ ਮਾਰੀ ਜਾਂਦੀਆਂ, ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਲੰਗਰ ਛਕਣ ਵਾਲੇ ਛਕੋ, ਸੇਵਾ ਕਰਨ ਵਾਲੇ ਸੇਵਾ ਕਰੋ, ਅਤੇ ਬਾਕੀ ਵੀਰ ਗੁਰੂ ਦਰਬਾਰ ਵਿਚ ਬੈਠ ਕੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਿਚਾਰ ਜੋ ਹੈ ਚੱਲ ਰਹੀ ਉਸ ਨੂੰ ਸਰਵਣ ਕਰੋ। ਧੰਨ ਗੁਰੂ ਗਰੀਬ ਨਿਵਾਜ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਗੌੜੀ ਰਾਗ ਵਿੱਚ ਜੋ ਅੱਜ ਦਾ ਸ਼ਬਦ ਉਚਾਰਨ ਕਰ ਰਹੇ ਹਨ, ਸਤਿਸੰਗ ਜੀ ਇਸ ਸ਼ਬਦ ਦੀ ਉਥਾਨਕਾ ਬੜੀ ਕਮਾਲ ਦੀ ਸੁੰਦਰ ਹੈ। ਪਹਿਲੇ ਉਥਾਨਕਾ ਸਰਵਣ ਕਰੋ। ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਆਪ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ, ਸਿੱਖਿਆ ਦੇ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਉੱਥੇ ਗੁਰਬਾਣੀ ਵੀ ਉਚਾਰਨ ਕਰ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦੀ ਦੱਸੀ ਹੋਈ ਮਰਿਆਦਾ ਨੂੰ ਸਿੱਖ ਸੰਗਤਾਂ ਵਿੱਚ ਲਾਗੂ ਪ੍ਰਗਟ ਪ੍ਰਚਲਿਤ ਕਰ ਰਹੇ ਹਨ। ਪੰਡਿਤ ਲੋਕ ਜਿਨ੍ਹਾਂ ਨੇ ਦੁਨੀਆਂ ਨੂੰ ਆਪਣੇ ਮਗਰ ਲਾਇਆ ਹੋਇਆ ਸੀ, ਉਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਵਿਰੋਧ ਕੀਤਾ ਕਿ ਇਹ ਨਵੀਂ ਮਰਿਆਦਾ ਚਲਾ ਰਹੇ ਨੇ, ਇਹ ਆਪਣੀ ਹੀ ਬਾਣੀ ਉਚਾਰ ਰਹੇ ਨੇ, ਇਹ ਸਾਡੀ ਤੇ ਗ੍ਰੰਥਾਂ ਦੀ ਲਿਖੀ ਹੋਈ ਮਰਿਆਦਾ ਅਨੁਸਾਰ ਦੁਨੀਆਂ ਨੂੰ ਨਹੀਂ ਚਲਾਉਂਦੇ, ਇਹ ਆਪਣੀ ਮਰਿਆਦਾ ਚਲਾ ਰਹੇ ਨੇ, ਤੇ ਇਹ ਵਿਰੋਧ ਨੂੰ ਵਧਾਉਂਦਿਆਂ ਵਧਾਉਂਦਿਆਂ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦੇ ਪਾਸ ਲੈ ਗਏ। ਅਕਬਰ ਦੇ ਦਰਬਾਰ ਵਿੱਚ ਜਾ ਕੇ ਇਹਨਾਂ ਨੇ ਸ਼ਿਕਾਇਤ ਕੀਤੀ, ਦੇਖੋ ਜੀ ਬਾਦਸ਼ਾਹ ਜੀ, ਤੁਹਾਡੇ ਦੇਸ਼ ਵਿੱਚ ਜਾਂ ਮੁਸਲਮਾਨੀ ਮਰਿਆਦਾ ਹੈ ਜਾਂ ਹਿੰਦੂ ਮਰਿਆਦਾ ਹੈ, ਪਰ ਗੋਇੰਦਵਾਲ ਸਾਹਿਬ ਵਿੱਚ ਗੁਰੂ ਸਾਹਿਬ ਵੱਖਰੀ ਹੋਈ ਮਰਿਆਦਾ ਚਲਾ ਰਹੇ ਨੇ, ਨਾ ਉਹ ਮੁਸਲਮਾਨੀ ਮਤ ਅਨੁਸਾਰ ਚਲਾਉਂਦੇ ਨੇ, ਨਾ ਉਹ ਹਿੰਦੂ ਮਤ ਅਨੁਸਾਰ ਹੀ ਸਿੱਖਿਆ ਦਿੰਦੇ ਹਨ, ਆਪਣੀ ਹੀ ਬਾਣੀ ਉਚਾਰ ਰਹੇ ਨੇ। ਇਸ ਤਰ੍ਹਾਂ ਤਾਂ ਦੇਸ਼ ਵਿੱਚ ਮਰਿਆਦਾ ਖਤਮ ਹੋ ਜਾਵੇਗੀ, ਇਸ ਲਈ ਤੁਸੀਂ ਉਹਨਾਂ ਨੂੰ ਬੁਲਾ ਕੇ ਫਤਵਾ ਲਾਓ, ਡੰਨ ਲਾਓ। ਅਕਬਰ ਬਾਦਸ਼ਾਹ ਗੁਰੂ ਘਰ ਦਾ ਸ਼ਰਧਾਲੂ ਹੋ ਚੁੱਕਾ ਸੀ ਔਰ ਇਸ ਦੇ ਹਿਰਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਬੜਾ ਸਤਿਕਾਰ ਸੀ। ਇਸ ਨੇ ਆਪਣੇ ਨੌਕਰ ਭੇਜੇ, ਬੜੀ ਨਿਮਰਤਾ ਸਹਿਤ ਬੇਨਤੀ ਕਰਕੇ ਗੁਰੂ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਉਣ ਵਾਸਤੇ। ਇਹ ਨੌਕਰ ਗੋਇੰਦਵਾਲ ਸਾਹਿਬ ਆਏ, ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਜੀ ਆਪ ਕਿਰਪਾ ਕਰੋ, ਆਪ ਜੀ ਨੂੰ ਅਕਬਰ ਬਾਦਸ਼ਾਹ ਬੁਲਾ ਰਿਹਾ ਹੈ, ਬ੍ਰਾਹਮਣਾਂ ਨੇ ਤੁਹਾਡੀਆਂ ਰਿਪੋਰਟਾਂ ਕੀਤੀਆਂ ਹਨ ਤੇ ਰਾਜੇ ਅਕਬਰ ਨੇ ਕਿਹਾ ਹੈ ਆਪ ਜੀ ਇੱਥੇ ਆਣ ਕੇ ਇਹਨਾਂ ਬ੍ਰਾਹਮਣਾਂ ਨੂੰ ਜਵਾਬ ਦਿਓ, ਇਹਨਾਂ ਨੂੰ ਨਿਰੰਤਰ ਕਰੋ ਕਿਉਂਕਿ ਤੁਹਾਡਾ ਵਿਰੋਧ ਕਰ ਰਹੇ ਹਨ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਭਾਈ ਸਾਡਾ ਜਾਣਾ ਮੁਸ਼ਕਲ ਹੈ ਪਰ ਸਾਡਾ ਸਿੱਖ ਲੈ ਜਾਓ, ਜੋ ਸਵਾਲ ਪੁੱਛੋਗੇ ਉਸਦਾ ਜਵਾਬ ਦੇਵੇਗਾ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਸੇਵਕ ਭਾਈ ਜੇਠਾ ਜੀ, ਜਿਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਬਣਨਾ ਹੈ, ਉਹ ਜੇਠਾ ਜੀ ਨੂੰ ਭੇਜ ਦਿੱਤਾ। ਜੇਠਾ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਤਾਂ ਵਿਦਿਆ ਨਹੀਂ ਆਉਂਦੀਆਂ, ਮੈਂ ਵਿਦਿਆ ਨਹੀਂ ਪੜ੍ਹੀਆਂ ਹੋਈਆਂ, ਤੇ ਜੇ ਉਨ੍ਹਾਂ ਨੇ ਕੋਈ ਗ੍ਰੰਥਾਂ ਦੇ ਸਵਾਲ ਪੁੱਛੇ ਤਾਂ ਮੈਂ ਕਿਵੇਂ ਜਵਾਬ ਦੇਵਾਂਗਾ, ਮੈਨੂੰ ਕੋਈ ਸੰਸਕ੍ਰਿਤ ਨਹੀਂ ਆਉਂਦੀ, ਪੰਡਿਆਂ ਨੇ ਉੱਥੇ ਸੰਸਕ੍ਰਿਤ ਦੀਆਂ ਗੱਲਾਂ ਪੁੱਛਣੀਆਂ ਨੇ, धन गुरु अमरदास साहब जी कहन लगे जदों तुहानू पुछया जावेगा तो तुसी अपने सज्जे मोढ़े वल तकियो। उस मौके सारी दुनिया दियां सब जितनिया विद्या ने वो तुहाडे सन्मुख खड़ियां हो जाणगियां, वो तुहाडे सामने आ जाणगियां ते जो पुछणगे सवाल वो जवाब तुहाडे सामने होवेगा। सज्जे मुंडे वल निगाह करो ते पढ़ के सुनाई जाए। कहो गद की सतना सतबचन जी गुरु अमरदास साहब जी का हुक्म मन के गुरु रामदास साहब जी अकबर दे सेवकां नाल आप लाहौर पहुंचे। इत्थे शिकायत कीती सी लाहौर विच ही सेवक दा भाव गुरु रामदास साहब जी दा बड़ा सत्कार कीता। अकबर ने आपस विच फतेह फतूही होई और बड़ी निम्रता नाल मुसलमान बादशाह अकबर ने बेनती कीती, ऐ जिहड़े ब्राह्मण ने ये कुछ पूछना चाहते ने इन्हां नूं जवाब देवो। गुरु रामदास साहब जी कहन लगे पंडित जी पुछो की पूछना चाहते हो। ये ब्राह्मण कहन लगे गुरु अमरदास साहब जी ना तो कोई मुसलमानी ग्रंथां दी कुरान आदकां दी सिख्या मर्यादा चला रहे ने, ना हिंदुओं दे वेदां शास्त्रां ते पुराणां दी कोई सिख्या दिंदे ने। वो अपनी उन्होंने मर्यादा क्यों चला ली है, वड्डियां ने ग्रंथ क्यों लिखे सी, ਕੀ ਉਹ ਗ੍ਰੰਥਾਂ ਤੇ ਨਫ਼ਰਤ ਹੈ, ਕੀ ਇਹ ਗੀਤਾ ਜਿਹੜੀ ਉਹ ਠੀਕ ਨਹੀਂ ਹੈ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਅਸੀਂ ਤਾਂ ਕਦੇ ਗੱਲ ਹੀ ਨਹੀਂ ਕੀਤੀ, ਕਿਸੇ ਗ੍ਰੰਥ ਨੂੰ ਨਹੀਂ ਭੰਡਿਆ, ਕਦੇ ਤੁਹਾਡੇ ਅਸੀਂ ਗ੍ਰੰਥਾਂ ਦੀ ਬੇਇੱਜ਼ਤੀ ਨਹੀਂ ਕੀਤੀ। ਹਾਂ ਅਸੀਂ ਮੰਨਦੇ ਨਹੀਂ ਪਰ ਅਸੀਂ ਮਾੜੇ ਨਹੀਂ ਕਦੇ ਕਿਹਾ, ਤੁਸੀਂ ਮੰਨੀ ਜਾਓ। ਕਹਿੰਦੇ ਜੀ ਤੁਸੀਂ ਕਿਉਂ ਨਹੀਂ ਮੰਨਦੇ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜੋ ਕੁਝ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਉਹ ਇਸ ਤੋਂ ਉੱਤਮ ਸਿੱਖਿਆ ਹੈ। ਕਹਿੰਦੇ ਜੀ ਉੱਤਮ ਸਿੱਖਿਆ ਗੀਤਾ ਚ ਬੜੀ ਸੁੰਦਰ ਕਹੀ ਹੈ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਅਸੀਂ ਗੀਤਾ ਤੇ ਕਿਹੜੀ ਨਫ਼ਰਤ ਕੀਤੀ ਹੈ, ਫਿਰ ਤੁਸੀਂ ਗੀਤਾ ਨੂੰ ਪੜ੍ਹਦੇ ਕਿਉਂ ਨਹੀਂ, ਤੁਸੀਂ ਗੀਤਾ ਸੁਣਾਓਗੇ। ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਭਾਈ ਦੱਸੋ ਤੁਸੀਂ ਕੀ ਕਿੱਥੋਂ ਸੁਣਨਾ ਚਾਹੁੰਦੇ ਹੋ। ਕਹਿੰਦੇ ਸਾਨੂੰ ਗੀਤਾ ਦਾ ਅਰਥ ਬੋਧ ਕਰਦੇ ਹੋ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਦੇ ਬਚਨ ਮੰਨ ਕੇ ਆਪਣੇ ਸੱਜੇ ਮੋਢੇ ਵੱਲ ਤੱਕਿਆ ਤੇ ਸਾਰੀ ਦੀ ਸਾਰੀ ਗੀਤਾ ਸੁਨਹਿਰੀ ਅੱਖਰਾਂ ਵਿੱਚ ਉੱਕਰੀ ਹੋਈ ਸਾਹਮਣੇ ਖੜੀ ਹੋ ਗਈ। ਕਹੋ ਗੱਜ ਕੇ ਸਤਨਾਮ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪੇ ਗੀਤਾ ਦਾ ਪਾਠ ਕਰਦੇ ਨੇ, ਆਪੇ ਅਰਥ ਕਰੀ ਜਾਂਦੇ ਨੇ। ਪੰਡੇ ਹੈਰਾਨ ਹੋ ਗਏ ਬਈ ਇਹਨਾਂ ਨੇ ਕਦੇ ਸਿੱਖ ਸੰਗਤਾਂ ਨੂੰ ਗੀਤਾ ਦਾ ਪਾਠ ਤੇ ਅਰਥ ਬੋਧ ਨਹੀਂ ਦੱਸਿਆ। ਘਰੇ ਸਾਰੇ ਜਾਣਦੇ ਨੇ, ਸਾਰੇ ਪੜ੍ਹੇ ਹੋਏ ਨੇ, ਨਿਰੁੱਤਰ ਹੋ ਗਏ। ਅਕਬਰ ਬਾਦਸ਼ਾਹ ਨੇ ਇਹਨਾਂ ਪੰਡਿਆਂ ਨੂੰ ਘੂਰਿਆ ਜਿਨ੍ਹਾਂ ਨੇ ਸ਼ਿਕਾਇਤਾਂ ਕੀਤੀਆਂ ਸੀ ਕਿ ਗੁਰੂ ਸਾਹਿਬ ਦੇ ਮਨ ਵਿੱਚ ਕੋਈ ਨਫ਼ਰਤ ਨਹੀਂ, ਤੁਹਾਡੇ ਮਨ ਵਿੱਚ ਨਫ਼ਰਤ ਭਰੀ ਹੋਈ ਹੈ, ਜਾਓ ਚਲੇ ਜਾਓ ਇੱਥੋਂ। ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਭੇਜਿਆ ਹੋਇਆ ਗੁਰੂ ਰਾਮਦਾਸ ਸਾਹਿਬ ਜੀ ਦਾ ਬੜਾ ਸਤਿਕਾਰ ਕੀਤਾ ਅਕਬਰ ਬਾਦਸ਼ਾਹ ਨੇ। ਗੁਰੂ ਸਾਹਿਬ ਜੀ ਵਾਸਤੇ ਸਰੋਪਾ ਦਿੱਤਾ ਅਤੇ ਸਤਿਕਾਰ ਨਾਲ ਵਿਦਾਇਗੀ ਦਿੱਤੀ, ਨਾਲ ਬੇਨਤੀ ਕੀਤੀ ਅਕਬਰ ਰਾਜੇ ਨੇ ਕਿ ਮੇਰੇ ਵੱਲੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਿਓ ਕਿ ਇਹਨਾਂ ਪੰਡਿਆਂ ਨੇ ਤੀਰਥਾਂ ਤੇ ਬੜੇ ਪਖੰਡ ਚਲਾਏ ਹੋਏ ਨੇ, ਤੇ ਤੁਸੀਂ ਤੀਰਥਾਂ ਤੇ ਪਹੁੰਚ ਕੇ ਇਹਨਾਂ ਪੰਡਿਆਂ ਨੂੰ ਸਿੱਖਿਆ ਦਿਓ, ਉਪਦੇਸ਼ ਦਿਓ, ਤੇ ਜਿਹੜੇ ਪਖੰਡ ਕਰਦੇ ਨੇ ਇਹਨਾਂ ਦੇ ਪਖੰਡਾਂ ਦਾ ਖੰਡਨ ਕਰੋ। ਉਸ ਨਿਰੰਕਾਰ ਦਾ ਪ੍ਰਚਾਰ ਇਹਨਾਂ ਨੂੰ ਦੱਸੋ, ਅਸਲੀਅਤ ਨਾਲ ਜੋੜੋ ਤੀਰਥਾਂ ਤੇ ਜਾ ਕੇ, ਕਿਉਂਕਿ ਡਰਾਮੇਬਾਜ਼ੀਆਂ ਬ੍ਰਾਹਮਣਾਂ। ਗੁਰੂ ਰਾਮਦਾਸ ਸਾਹਿਬ ਜੀ ਜਦੋਂ ਵਾਪਸ ਆਏ ਨੇ ਜਿੱਤ ਪ੍ਰਾਪਤ ਕਰਕੇ, ਲਾਹੌਰ ਦੇ ਬਾਜ਼ਾਰ ਵਿੱਚੋਂ ਦੀ ਲੰਘ ਰਹੇ ਸਨ, ਇੱਕ ਦੁਕਾਨ ਜਿਸ ਤੇ ਇੱਕ ਬਸਤਰ ਪਿਆ ਹੋਇਆ, ਬੜਾ ਹੀ ਕੀਮਤੀ, ਬਹੁਤ ਸੁੰਦਰ, ਬਹੁਤ ਕੀਮਤੀ। ਤੇ ਮਨ ਵਿੱਚ ਚਾਓ ਆਇਆ ਕਿ ਇਹ ਜਿਹੜਾ ਐਡਾ ਸੁੰਦਰ ਬਸਤਰ ਹੈ, ਇਹ ਮੈਂ ਗੁਰੂ ਅਮਰਦਾਸ ਸਾਹਿਬ ਜੀ ਵਾਸਤੇ ਲੈ ਕੇ ਜਾਵਾਂ, ਉਹਨਾਂ ਦੇ ਗਲ ਵਿੱਚ ਚੋਲਾ ਸਵਾ ਕੇ ਪਵਾਵਾਂ। ਪਰ ਕੋਲ ਪੈਸਾ ਕੋਈ ਨਹੀਂ, ਬਾਜ਼ਾਰ ਵਿੱਚ ਤੱਕੇ ਸੋਚੀ ਪੈ ਗਏ ਕਿ ਮੈਂ ਤਾਂ ਇਹ ਬਸਤਰ ਗੁਰੂ ਅਮਰਦਾਸ ਸਾਹਿਬ ਜੀ ਦੇ ਗਲ ਵਿੱਚ ਚੋਲਾ ਪਵਾਉਣਾ ਚਾਹੁੰਦਾ ਸੀ, ਸਲਾਹ ਕੇ ਪੈਸਾ ਕੋਈ ਨਹੀਂ। ਸੋਚੀ ਪਏ ਹੋਏ ਆਪਣੇ ਖਿਆਲ ਦੇ ਨਾਲ ਹੀ ਉਹ ਦੁਕਾਨਦਾਰ ਦੇ ਪਾਸੋਂ ਕੱਪੜਾ ਖਰੀਦ ਕੇ ਪੜਵਾ ਰਹੇ ਨੇ, ਤੇ ਖਿਆਲ ਦੇ ਨਾਲ ਹੀ ਬੈਠੇ ਹੋਏ ਟੇਲਰ ਮਾਸਟਰ ਦਰਜੀ ਦੇ ਕੋਲ ਸਿਲਾ ਰਹੇ ਨੇ, ਸਵਾ ਰਹੇ ਨੇ, ਤੇ ਸਵਾ ਕੇ ਖਿਆਲ ਦੇ ਨਾਲ ਹੀ ਗੁਰੂ ਅਮਰਦਾਸ ਸਾਹਿਬ ਜੀ ਦੇ ਗਲ ਵਿੱਚ ਪਵਾ ਰਹੇ ਨੇ ਸ਼ਰਧਾ। ਔਰ ਐਨ ਇਸ ਟਾਈਮ ਤੇ ਗੋਇੰਦਵਾਲ ਸਾਹਿਬ ਵਿੱਚ ਬੈਠੇ ਹੋਏ ਗੁਰੂ ਅਮਰਦਾਸ ਸਾਹਿਬ ਜੀ ਜਿਸ ਤਰ੍ਹਾਂ ਚੋਲਾ ਪਹਿਨੀਦਾ, ਉਸੇ ਤਰ੍ਹਾਂ ਆਪਣੀਆਂ ਬਾਹਾਂ ਨੂੰ ਤਾਂ ਕਰਕੇ ਤੇ ਚੋਲਾ ਕਮੀਜ਼ ਗਲ ਵਿੱਚ ਪਾ ਰਹੇ ਨੇ। ਸੇਵਕ ਹੈਰਾਨ ਵੀ ਇਹ ਕੀ ਕਰ ਰਹੇ ਸਤਿਗੁਰੂ ਜੀ, ਜਿਵੇਂ ਕੋਈ ਬੱਚਾ ਕਰਦਾ ਵੀ ਚੋਲਾ ਤਾਂ ਹੈ ਨਹੀਂ, ਜਿਵੇਂ ਗਲ ਵਿੱਚ ਚੋਲਾ ਕਮੀਜ਼ ਪਹਿਨੀ ਦੀ, ਇਉਂ ਬਾਹਾਂ ਕਰ ਰਹੇ ਨੇ, ਇਉਂ ਕਰ ਰਹੇ ਨੇ। ਉੱਥੋਂ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਇਹ ਭੇਟਾ ਕਰਕੇ ਖਿਆਲਾਂ ਦੇ ਨਾਲ ਤੇ ਅੱਗੇ ਚੱਲੇ। ਫਿਰ ਮਨ ਵਿੱਚ ਸੋਚਿਆ ਤੇ ਗੁਰੂ ਸਾਹਿਬ ਵਾਸਤੇ ਕੀ ਲੈ ਕੇ ਜਾਵਾਂ। ਉਸ ਮੌਕੇ ਇੱਕ ਅੰਬ ਸੀ ਜਿਹੜਾ ਬੇਰ ਉੱਤਾ ਸੀ, ਬੇਰ ਉੱਤਾ ਕਰਕੇ ਉਹ ਅੰਬ ਉਸ ਮੌਕੇ ਤੇ 1 ਰੁਪਏ ਦਾ, ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਜੇਬ ਵਿੱਚ 1 ਰੁਪਇਆ ਸੀ। ਉਹ ਰੁਪਇਆ ਉਸਦਾ ਅੰਬ ਖਰੀਦਿਆ ਵੀ ਮੈਂ ਗੁਰੂ ਸਾਹਿਬ ਵਾਸਤੇ ਭੇਟਾ ਲਾਹੌਰ ਦੀ ਵਨਗੀ ਲੈ ਕੇ ਜਾਣੀ, ਲੈ ਲਿਆ, ਚੱਲ ਪਏ ਨੇ। ਰਸਤੇ ਵਿੱਚ ਗਰਮੀ ਹੋਣ ਦੇ ਕਾਰਨ ਤੇ ਬੇਰ ਉੱਤਾ ਅੰਬ ਸੀ, ਉਹਦਾ ਰਸਾ ਬਾਹਰ ਨੂੰ ਵਗਣ ਲੱਗ ਗਿਆ। ਚਿੱਤ ਵਿੱਚ ਸੋਚਿਆ ਹੁਣ ਤੇ ਰਸਾ ਵਗ ਗਿਆ, ਕਿਵੇਂ ਕਰਾਂ। ਉੱਥੇ ਖੜਿਆਂ ਬੜੇ ਪਿਆਰ ਦੀ ਅਵਸਥਾ ਵਿੱਚ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਰੂਪ ਸਰੂਪ ਸਾਹਮਣੇ ਲਿਆ ਕੇ ਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਦਾ ਨਾਂ ਲੈ, ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਲੈ ਕੇ ਦੋ ਅੰਬ ਚੂਪਣ ਲੱਗ ਪਏ ਨੇ ਆਪ। ਭੇਟਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਰ ਰਹੇ ਨੇ, ਚੂਪ ਰਹੇ ਨੇ ਆਪ ਸਤਿਗੁਰਾਂ ਦਾ ਨਾਮ ਤੇ। ਜਿਵੇਂ ਕਈ ਵਾਰੀ ਪਿਆਰ ਵਿੱਚ ਆਖੀਦਾ ਬਈ ਤੂੰ ਮੇਰੇ ਨਾਮ ਦੀ ਵੀ ਬਰਫੀ ਦੀ ਟੁਕੜੀ ਖਾ ਲਈ, ਮੈਂ ਨਹੀਂ ਜਾ ਸਕਦਾ ਤੇ ਤੂੰ ਉੱਥੇ ਮੇਰੇ ਨਾਮ ਦਾ ਵੀ ਇੰਨਾ ਕੁ ਛਕ ਲੈ। ਇਹ ਮੇਰਾ ਸ਼ਾਨਾ ਵੀ ਹੈ, ਇਸ ਗੁਰਮੁਖ ਨੂੰ ਦੇ ਦਿਓ ਜੇ ਸਵਾਇਆ, ਮੈਨੂੰ ਪਹੁੰਚ ਜਾਓ, ਮੈਂ ਨਹੀਂ ਆ ਸਕਦਾ। ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਮ ਤੇ ਉਹਨਾਂ ਨੂੰ ਅੰਬ ਚੁਕਾਉਂਦੇ ਪਰ ਆਪ ਚੁੱਕ ਰਹੇ ਨੇ। ਸਤਸੰਗ ਜੀ ਇਤਿਹਾਸ ਪੜ੍ਹ ਕੇ ਦੇਖੋ, ਭਾਈ ਸਾਹਿਬ ਲਿਖਦੇ ਨੇ ਐਨ ਉਸ ਟਾਈਮ ਤੇ ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਅੰਬ ਚੂਪ ਰਹੇ ਨੇ, ਉਧਰ ਬਿਰਦ ਸਰੂਪ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਵਿੱਚ ਅੰਬ ਚੂਪ ਰਹੇ ਨੇ। ਉਹ ਇੰਦਰ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਬ ਚੂਪ ਕੇ ਉਹ ਗੁਠਲੀ ਜਿਹੜੀ ਗਿਟਕ ਸੀ ਉਹ ਸੁੱਟ ਦਿੱਤੀ, ਉਧਰ ਗੁਰੂ ਅਮਰਦਾਸ ਸਾਹਿਬ ਜੀ ਅੰਬ ਚੂਪ ਕੇ ਤੇ ਗੁਠਲੀ ਉਹ ਗਿਟਕ ਭਾਈ ਬੱਲੂ ਜੀ ਨੂੰ ਦੇ ਰਹੇ ਨੇ, ਲੈ ਸੰਭਾਲ ਕੇ ਰੱਖੀ, ਸਾਡਾ ਸੇਵਕ ਇੱਕ ਸਾਨੂੰ ਸ਼ਰਧਾ ਪਿਆਰ ਵਿੱਚ ਅੰਬ ਚੁਪਾ ਰਿਹਾ ਸੀ ਤੇ ਉਸ ਨੂੰ ਦਿਖਾਉਣੀ ਹੈ ਉਹਦੀ ਸ਼ਰਧਾ ਪੂਰੀ ਕਰਨੀ। ਐਵੇਂ ਨਹੀਂ ਲਿਖਿਆ, ਅਜਬ ਕੰਮ ਕਰਤੇ ਹਰ ਕੇਰੇ ਵੇਖ ਵਡਾਣ ਰਹਿਆ ਦੁਸਮਾਦ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪਦ ਮੇਰਾ ਚੋਜੀ ਜੀਓ ਚਲਤ ਕੁਮਾਰੇ। ਗੁਰੂ ਰਾਮਦਾਸ ਸਾਹਿਬ ਜੀ ਆਪ ਗੋਬਿੰਦਵਾਲ ਸਾਹਿਬ ਪਹੁੰਚੇ, ਪੰਛਨਾਨਾ ਕੀਤਾ, ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿਚ ਜਾ ਕੇ ਨਮਸਕਾਰ ਕੀਤੀ। ਸਤਿਗੁਰੂ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਮੈਂ ਜਿੱਤ ਕੇ ਆਇਆ ਅਕਬਰ ਦੇ ਦਰਬਾਰ ਵਿਚੋਂ, ਤੇ ਉਨ੍ਹਾਂ ਨੇ ਰਾਜੇ ਅਕਬਰ ਨੇ ਬੇਨਤੀ ਕੀਤੀ ਹੈ ਬੜੀ ਸ਼ਰਧਾ ਪਿਆਰ ਨਾਲ। ਉਹਨਾਂ ਪੰਡਿਆਂ ਨੇ ਤੀਰਥਾਂ ਤੇ ਬਹੁਤ ਸਾਰੇ ਡਰਾਮੇਬਾਜ਼ੀ ਕਰਕੇ ਲੋਕਾਂ ਨੂੰ ਭਟਕਾ ਰਹੇ ਨੇ, ਭਰਮਾ ਰਹੇ ਨੇ। ਤੁਸੀਂ ਤੀਰਥਾਂ ਤੇ ਜਾ ਕੇ ਸਿੱਖ ਸੰਗਤਾਂ ਦਾ ਇਕੱਠ ਹੈ ਉਨ੍ਹਾਂ ਨੂੰ ਉਪਦੇਸ਼ ਦਿਓ ਤੇ ਇਨ੍ਹਾਂ ਬ੍ਰਾਹਮਣਾਂ ਦੇ ਪਖੰਡੀਆਂ ਦਾ ਪਖੰਡ ਦੂਰ ਕਰੋ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਬਾਲੂ ਜੀ ਲਿਆਓ ਗਿਟਕ ਜਿਹੜਾ ਅੰਬ ਚੁੱਕਿਆ ਸੀ। ਜੱਫੀ ਵਿਚ ਲੈ ਕੇ ਕਹਿਣ ਲੱਗੇ, ਪੁਰਸ਼ਾ ਜਿਹੜਾ ਤੂੰ ਮੈਨੂੰ ਬਾਜ਼ਾਰ ਵਿਚ ਖਲੋ ਕੇ ਚੋਲਾ ਸਲਾ ਕੇ ਪੁਆਇਆ ਸੀ ਉਹ ਮੈਂ ਪਹਿਨ ਲਿਆ, ਤੇਰੀ ਸ਼ਰਧਾ ਭੇਟਾ ਮੈਨੂੰ ਪਹੁੰਚ ਗਈ ਹੈ। ਬੜੇ ਪਿਆਰ ਵਿਚ ਆ ਕੇ ਜਿਹੜਾ ਤੁਸੀਂ ਅੰਬ ਲੈ ਕੇ ਸਾਡੇ ਲਈ ਆਏ ਸੀ ਉਹ ਰਸਤੇ ਚ ਵਗਣ ਲੱਗ ਪਿਆ ਸੀ, ਅਸੀਂ ਚੂਪ ਲਿਆ। ਭਾਈ ਬੱਲੂ ਜੀ ਨੇ ਗਿਟਕ ਲਿਆਂਦੀ, ਕਹਿੰਦੇ ਆਹ ਦੇਖ ਇਹ ਹੀ ਗਿਟਕ ਹੈ ਨਾ, ਅਸੀਂ ਚੂਪ ਕੇ ਆ ਗਿਟਕ ਰੱਖੀ ਹੋਈ ਹੈ ਤੇਰੀ ਸ਼ਰਧਾ ਪੂਰੀ ਕਰਨ ਲਈ। ਗੁਰੂ ਅਮਰਦਾਸ ਸਾਹਿਬ ਜੀ ਇਸ ਸ਼ਰਧਾ ਭਿੱਜੀ ਅਕਬਰ ਦੀ ਬੇਨਤੀ ਤੇ ਆਪ ਗੋਬਿੰਦਵਾਲ ਸਾਹਿਬ ਤੋਂ ਤਿਆਰੀ ਕਰ ਲਈ, ਕਰੋ ਤੋਂ ਤਿਆਰੀ ਚੱਲੀਏ ਤੀਰਥਾਂ ਤੇ, ਨਾਲੇ ਸਿੱਖ ਸੰਗਤਾਂ ਦਾ ਭਲਾ ਹੋਵੇਗਾ, ਨਾਲੇ ਬ੍ਰਾਹਮਣਾਂ ਦੇ ਪਖੰਡਾਂ ਨੂੰ ਦੂਰ ਕਰੀਏ। ਗੁਰੂ ਸਾਹਿਬ ਤੀਰਥਾਂ ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਕਰਨ ਵਾਸਤੇ ਵਿਚਰਨ ਲਈ ਚੱਲ ਪਏ। ਪਰ ਕੁਝ ਹਿੰਦੂ ਇਤਿਹਾਸਕਾਰਾਂ ਨੇ ਇਸ ਇਤਿਹਾਸ ਦੀ ਸ਼ਕਲ ਵਿਗਾੜ ਕੇ ਇਹ ਲਿਖ ਦਿੱਤਾ ਵੀ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਭਲੇ ਵਾਸਤੇ ਤੀਰਥਾਂ ਤੇ ਇਸ਼ਨਾਨ ਕਰਨ ਗਏ। ਅਗੇ ਸਿੱਖੋ ਤੁਸੀਂ ਵੀ ਇਸ਼ਨਾਨ ਕਰਨ ਜਾਇਆ ਕਰੋ, ਦੇਖੋ ਗੁਰੂ ਅਮਰਦਾਸ ਸਾਹਿਬ ਜੀ ਵੀ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਸੀ। ਸਾਧ ਸੰਗਤ ਜੀ ਜਿਹੜੇ ਤੀਰਥ ਨੇ ਉਹ ਗੁਰੂ ਦੇ ਸਿੱਖ ਦੇ ਇਸ਼ਨਾਨ ਕਰਵਾਉਣ ਵਾਸਤੇ ਆਉਂਦੇ ਨੇ। ਗੁਰੂ ਨੇ ਤਾਂ ਤੀਰਥ ਤੇ ਇਸ਼ਨਾਨ ਕਰਨ ਕੀ ਜਾਣਾ, ਜਿਹੜਾ ਗੁਰੂ ਦਾ ਸਿੱਖ ਹੈ ਉਹਦਾ ਇਸ਼ਨਾਨ ਕਰਾਉਣ ਵਾਸਤੇ ਤੀਰਥ ਘਰ ਵਿੱਚ ਚੱਲ ਕੇ ਆ ਰਹੇ। ਪਟਨਾ ਸਾਹਿਬ ਚੱਲੀਏ, ਸੁਰਤ ਲਜਾਈਏ, ਜਗਤਾ ਸੇਠ ਨਾਮ ਦਾ ਇੱਕ ਸਿੱਖ ਪਟਨੇ ਸ਼ਹਿਰ ਵਿੱਚ ਰਹਿੰਦਾ। ਗੁਰੂ ਅਮਰਦਾਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪਟਨਾ ਸਾਹਿਬ ਗਏ, ਇਸ ਜਗਤੇ ਸੇਠ ਦੇ ਡੇਰੇ ਆਪਣਾ ਆਸਣ ਲਾਇਆ, ਜਦੋਂ ਤੀਰਥਾਂ ਤੇ ਸਿੱਖ ਸੰਗਤਾਂ ਦਾ ਉਧਾਰ ਕਰਦੇ, ਇਸ਼ਨਾਨ ਤੇ ਕਰਨਾ ਹੀ ਸੀ, ਗੁਰੂ ਸਾਹਿਬ ਘਰ ਵੀ ਤੇ ਇਸ਼ਨਾਨ ਕਰਦੇ ਸੀ, ਜਦੋਂ ਤੀਰਥਾਂ ਤੇ ਗਏ ਉੱਥੇ ਵੀ ਅੰਮ੍ਰਿਤ ਵੇਲੇ ਦਾ ਇਸ਼ਨਾਨ ਤੇ ਕਰਨਾ ਹੀ ਕਰਨਾ ਸੀ, ਉੱਥੇ ਇਸ਼ਨਾਨ ਕਰਨਾ ਸੀ ਮਰਜ਼ਾਦਾ। ਪਰ ਇਹਨਾਂ ਹਿੰਦੂ ਲੋਕਾਂ ਨੇ ਬਣਾ ਲਿਆ ਵੀ ਗੁਰੂ ਅਮਰਦਾਸ ਸਾਹਿਬ ਆਪਣੇ ਭਲੇ ਵਾਸਤੇ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਸੀ। ਸੁਣੋ ਸਾਖੀ, ਜਗਤੇ ਸੇਠ ਦੇ ਡੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਹੁੰਚੇ ਤੇ ਉਥੋਂ ਦੇ ਪੰਡਿਆਂ ਬ੍ਰਾਹਮਣਾਂ ਨੂੰ ਪਤਾ ਲੱਗਾ, ਉਹ ਵੀ ਡੇਰੇ ਵਿਚ ਆ ਗਏ ਤੇ ਉਨ੍ਹਾਂ ਨੂੰ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿਚ ਸ਼ਿਕਾਇਤ ਕੀਤੀ ਕਿ ਆਹ ਜਿਹੜਾ ਤੁਹਾਡਾ ਸਿੱਖ ਜਗਤਾ ਹੈ ਇਹ ਗੰਗਾ ਦੇ ਇਸ਼ਨਾਨ ਕਰਨ ਨਹੀਂ ਜਾਂਦਾ, ਇਹ ਸਾਰੇ ਲੋਕ ਜਾਂਦੇ ਨੇ, ਇਹ ਕਿਉਂ ਨਹੀਂ ਜਾਂਦਾ, ਤੁਸੀਂ ਇਹਦੇ ਡੇਰੇ ਆ ਗਏ ਹੋ, ਇਹਦੇ ਡੇਰੇ ਤੁਸੀਂ ਕਿਉਂ ਆਏ, ਇਹਦੇ ਹੱਥ ਦੀ ਰੋਟੀ ਲੰਗਰ ਪਾਣੀ ਨਾ ਛਕਿਓ, ਕਿਉਂਕਿ ਗੰਗਾ ਵਿਚ ਇਸ਼ਨਾਨ ਨਹੀਂ ਕਰਦਾ। ਜੇ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਰਾਤ ਇੱਥੇ ਰਹੋ ਤੇ ਕੱਲ ਨੂੰ ਤੁਹਾਨੂੰ ਪ੍ਰੈਕਟੀਕਲ ਤੌਰ ਤੇ ਜਵਾਬ ਦੇ ਦੇਵਾਂ। ਰਹੇ ਅੰਮ੍ਰਿਤ ਵੇਲੇ ਤੜਕੇ ਗੁਰੂ ਸਾਹਿਬ ਉੱਠੇ, ਸਭ ਪੰਡਿਆਂ ਨੂੰ ਉਠਾ ਦਿੱਤਾ, ਉਧਰ ਗੁਰੂ ਸਾਹਿਬ ਨੇ ਇਹਨਾਂ ਪੰਡਿਆਂ ਨੂੰ ਪਾਸ ਬੁਲਾ ਲਿਆ, ਸਭਾ ਸੱਜ ਗਈ ਹੈ। ਉਧਰ ਜਿਹੜੀ ਗੰਗਾ ਸੀ ਉਹ ਇੱਕ ਗਊ ਦਾ ਰੂਪ ਧਾਰਨ ਕਰਕੇ ਉਸ ਜਗਤੇ ਸੇਠ ਦੇ ਝਟਕੇ ਵਿਚ ਆ ਕੇ ਉਸ ਗਊ ਨੇ ਆਪਣੇ ਮੂੰਹ ਥਾਈ ਪਾਣੀ ਕੱਢਿਆ, ਜਿਵੇਂ ਮੋਟਰ ਚੋਂ ਪਾਣੀ ਨਿਕਲਦਾ ਜਾਂ ਟੂਟੀ ਚੋਂ ਪਾਣੀ ਆਉਂਦਾ, ਉਹ ਝਟਕਾ ਚੜਾ ਭਰ ਦਿੱਤਾ। ਜਗਤੇ ਸੇਠ ਨੇ ਇਸ਼ਨਾਨ ਕੀਤਾ, ਉਹ ਗਊ ਵਾਪਸ ਮੁੜੀ ਹੈ ਤੇ ਪੰਡੇ ਪੁੱਛਦੇ ਮਹਾਰਾਜ ਇਹ ਕੀ, ਇਹ ਸਤਿਗੁਰੂ ਕਹਿੰਦੇ ਤੁਸੀਂ ਆਪ ਪੁੱਛ ਲਓ। ਉਹ ਗਾਉਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਪੰਡਿਤ ਪੁੱਛ ਰਹੇ, ਹੇ ਗਾਉ ਮਾਤਾ ਤੂੰ ਕੌਣ ਹੈ, ਇਹ ਮੂੰਹ ਨਾਲ ਪਾਣੀ ਕੱਢਿਆ ਤੂੰ ਕੌਣ ਹੈ? ਕਹਿਣ ਲੱਗੀ ਮੈਂ ਗੰਗਾ ਜਿਸ ਨੂੰ ਤੁਸੀਂ ਮਾਤਾ ਕਹਿੰਦੇ ਹੋ। ਤੂੰ ਇੱਥੇ ਕੀ ਲੈਣ ਆਈ? ਕਹਿਣ ਲੱਗੀ ਜਗਤੇ ਸੇਠ ਦਾ ਇਸ਼ਨਾਨ ਕਰਵਾਉਣ ਵਾਸਤੇ। ਕਹਿਣ ਲੱਗੇ ਹੈ ਅਸੀਂ ਤੇਰੇ ਵਿੱਚ ਇਸ਼ਨਾਨ ਕਰਨ ਜਾਂਦੇ ਹਾਂ, ਤੂੰ ਇਸ ਦਾ ਇਸ਼ਨਾਨ ਕਰਨ ਵਾਸਤੇ ਕਰਾਉਣ ਵਾਸਤੇ ਕਿਉਂ ਆਈ ਹੈ? ਕਹਿਣ ਲੱਗੀ ਹੇ ਪੰਡਿਓ, ਤੁਸੀਂ ਝੂਠ ਬੋਲ ਬੋਲ ਕੇ ਲੋਕਾਂ ਨੂੰ ਭੁਲੇਖਿਆਂ ਤੇ ਭਰਮਾਂ ਵਿੱਚ ਪਾ ਪਾ ਕੇ, ਲੋਕਾਂ ਦੇ ਪੂਜਾ ਦਾ ਧਾਨ ਖਾ ਖਾ ਕੇ, ਪਾਪ ਕਰਮ ਕਰਕੇ ਲੋਕਾਂ ਨੂੰ ਭੁਲੇਖਿਆਂ ਚ ਪਾ ਕੇ ਮੇਰੇ ਵਿੱਚ ਆਣ ਕੇ ਇਸ਼ਨਾਨ ਕਰਕੇ ਪਾਪ ਮੇਰੇ ਵਿੱਚ ਲਾ ਜਾਂਦੇ ਹੋ, ਤੁਸੀਂ ਚਲੇ ਜਾਂਦੇ ਹੋ। ਕੀ ਕਰਾਂ, ਤੁਹਾਡੇ ਪਾਪਾਂ ਨੂੰ ਲੈ ਲੈਂਦੀ ਹਾਂ, ਜਦੋਂ ਮੇਰੇ ਪਾਪ ਵੱਧ ਜਾਂਦੇ ਨੇ। ਇਹ ਜਗਤਾ ਸੇਠ ਉਸ ਜਿਸ ਨੂੰ ਤੁਸੀਂ ਰਾਮ ਰਾਮ ਆਖਦੇ ਹੋ ਨਾ, ਤੁਸੀਂ ਜ਼ਬਾਨ ਨਾਲ ਆਖਦੇ ਹੋ, ਇਹ ਦਿਲ ਨਾਲ ਉਸ ਰਾਮ ਨਾਲ ਜੁੜਿਆ ਹੋਇਆ। ਇਹ ਰਾਤ ਦਿਨ ਸਿਮਰਨ ਬੰਦਗੀ ਕਰਦਾ, ਇਸ ਕਰਕੇ ਮੈਂ ਇਹਦਾ ਇਸ਼ਨਾਨ ਕਰਵਾਉਣ ਇਸ ਕਰਕੇ ਆਉਂਦੀ ਹਾਂ ਕਿ ਸਿੱਖ ਮੇਰੇ ਵਿੱਚ ਇਸ਼ਨਾਨ ਕਰੇ ਤੇ ਮੈਂ ਪਵਿੱਤਰ ਹੋ ਜਾਵਾਂ। ਤੁਸੀਂ ਪਾਪ ਮੇਰੇ ਵਿੱਚ ਛੱਡ ਜਾਂਦੇ ਹੋ, ਮੈਂ ਪਾਪ ਸਿੱਖ ਨੂੰ ਦੇ ਕੇ ਇਹਦੇ ਕੋਲੋਂ ਪਵਿੱਤਰ ਹੋ ਕੇ ਜਾਂਦੀ ਹਾਂ। ਸਿੱਖ ਨੂੰ ਪਾਪ ਕੋਈ ਨਹੀਂ, ਗੁਰਬਾਣੀ ਕਹਿੰਦੀ ਆ ਪਾਪ ਪੁੰਨ ਕਾ ਉਸ ਲੇਪ ਨਾ ਲਾਗੈ, ਪਾਪ ਪੁੰਨ ਕਹਿ ਭਈ ਕਹਾਵਤ, ਕੋ ਨਰਕ ਕੋ ਸੁਰਗ ਬਨ ਛਾਵਤ। ਬ੍ਰਹਮ ਗਿਆਨੀ ਨੂੰ ਕੋਈ ਪੁੰਨ ਪਾਪ ਨਹੀਂ, ਉਹਦੇ ਤੋਂ ਪਾਪ ਛੱਡ ਜਾਓ, ਉਹਨੂੰ ਪਾਪ ਸਤਾਉਂਦੇ ਹੀ ਨਹੀਂ, ਉਹਨੂੰ ਨਹੀਂ ਸਤਾਉਂਦੇ, ਉਹਨੂੰ ਪਾਪ ਲੱਗਦੇ ਹੀ ਨਹੀਂ। ਆ ਕਵਲ ਪਾਣੀ ਵਿੱਚ ਹੁੰਦਾ, ਪਰ ਉਹ ਪਾਣੀ ਕਵਲ ਨੂੰ ਪਾਣੀ ਲੱਗਦਾ ਹੀ ਨਹੀਂ। ਮਹਾਤਮਾ ਪਾਪ ਦੇ ਨੇੜੇ ਨਹੀਂ ਜਾਂਦੇ, ਉਹ ਪਾਪ ਵੱਲ ਤੱਕਦੇ ਹੀ ਨਹੀਂ, ਵੇਖਦੇ ਹੀ ਨਹੀਂ, ਪਰ ਪਾਪੀਆਂ ਨੂੰ ਪਵਿੱਤਰ ਜ਼ਰੂਰ ਕਰ ਦਿੰਦੇ ਨੇ। ਪੰਡਿਤ ਹੈਰਾਨ ਹੋ ਗਏ, ਪੈਰਾਂ ਥੱਲੇ ਮਿੱਟੀ ਨਿਕਲ ਗਈ। ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਵੀ ਮੱਥਾ ਟੇਕਿਆ ਤੇ ਉਸ ਜਗਤੇ ਸੇਠ ਦੇ ਚਰਨਾਂ 'ਚ ਵੀ ਮੱਥਾ ਟੇਕਿਆ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਲਿਖਣਾ ਪਿਆ, ਸਿੱਖੋ ਸੁਣੋ, ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਉਦਮ ਕਰਹਿ ਧੂਰ ਸਾਧੂ ਕੀ ਤਾਈ ਹੀ, ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੰਗਾ ਜਮਨਾ ਗੋਦਾਵਰੀ ਸਰਸਤੀ, ਇਹ ਜਿਹੜੀਆਂ ਨਦੀਆਂ ਨੇ, ਤੇ ਉਦਮ ਕਰੇ ਧੂਰ ਸਾਧੂ ਕੀ ਤਾਈ, ਇਹ ਕਿਸੇ ਸੰਤ ਮਹਾਤਮਾ ਦੀ ਚਰਨ ਧੂੜੀ ਵਾਸਤੇ ਉਦਮ ਕਰਦੀਆਂ ਨੇ। ਉਦਮ ਕਿਲ ਵਿਖ ਮੈਲ ਭਰੇ, ਆ ਬ੍ਰਾਹਮਣ ਲੋਕ ਪਾਪਾਂ ਨਾਲ ਲਿਬੜੇ ਹੋਏ ਤੀਰਥਾਂ ਵਿੱਚ ਇਸ਼ਨਾਨ ਕਰਦੇ ਨੇ, ਤੇ ਉਹ ਤੀਰਥ ਕਹਿੰਦੇ ਨੇ ਹਮਰੀ ਮੈਲ, ਉਹ ਜਿਹੜੀ ਬ੍ਰਾਹਮਣ ਤੁਹਾਡੇ ਪਖੰਡੀਆਂ ਤੇ ਪਾਪੀ ਲੋਕਾਂ ਦੀ ਲਈ ਹੋਈ ਮੈਲ ਜਿਹੜੀ ਹੈ, ਸਾਧੂ ਕੀ ਧੂੜ ਗਵਾਈ, ਜਦੋਂ ਅਸੀਂ ਸੰਤ ਜਨਾਂ ਦੀ ਚਰਨ ਧੂੜ ਨੂੰ ਸਪਰਸ਼ਦੇ ਹਾਂ ਤੇ ਮੈਂ ਪਾਪਣ ਨੂੰ ਸ਼ੁੱਧ ਪਵਿੱਤਰ ਹੋ ਜਾਂਦੀ। ਕਹੋ ਗੱਜ ਕੇ ਸਤਨਾਮ। ਅੱਜ ਦੀ ਸਿੱਖਿਆ ਤੋਂ ਗੁਣ ਧਾਰਨ ਕਰੋ। ਗੁਰੂ ਸਾਹਿਬ ਦਾ ਤੀਰਥਾਂ ਤੇ ਜਾਣਾ ਕਾਰਨ ਕੀ? ਉਹਨਾਂ ਤੀਰਥਾਂ ਨੂੰ ਪਵਿੱਤਰ ਕਰਨਾ। ਉਹ ਤੀਰਥ ਬੇਨਤੀਆਂ ਕਰਦੇ ਸੀ, ਪਾਤਸ਼ਾਹ ਸਾਨੂੰ ਦਰਸ਼ਨ ਦਿਓ, ਸਾਡੇ ਵਿੱਚ ਆਣ ਕੇ ਇਸ਼ਨਾਨ ਕਰੋ, ਅਸੀਂ ਵੀ ਪਵਿੱਤਰ ਹੋ ਜਾਈਏ। ਉੱਥੇ ਦੇ ਲੋਕਾਂ ਨੂੰ ਸਿੱਖਿਆ ਦੇਣੀ, ਕਿਉਂਕਿ ਲੋਕ ਬ੍ਰਾਹਮਣਾਂ ਕੋਲ ਜਾਂਦੇ ਸੀ, ਇਕੱਠ ਉੱਥੇ ਸੀ, ਤੇ ਜਿੱਥੇ ਇਕੱਠ ਸੀ ਉੱਥੇ ਗੁਰੂ ਸਾਹਿਬ ਨੇ ਸਿੱਖਿਆ ਦੇਣੀ ਸੀ। ਨਾਲੇ ਬ੍ਰਾਹਮਣਾਂ ਦੇ ਪਖੰਡ ਹਟਾਏ, ਨਾਲੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ, ਨਾਲੇ ਉਹਨਾਂ ਤੀਰਥਾਂ ਨੂੰ ਪਵਿੱਤਰ ਕੀਤਾ। ਇਹ ਕਾਰਨ ਗੁਰੂ ਅਮਰਦਾਸ ਸਾਹਿਬ ਜੀ ਦਾ ਤੀਰਥਾਂ ਤੇ ਜਾਣਾ। ਇੱਕ ਤੀਰਥ ਤੇ ਇੱਕ ਬ੍ਰਾਹਮਣ ਜੋ ਬਜ਼ੁਰਗ ਉਮਰ ਦਾ ਸੀ, ਉਹ ਗੁਰੂ ਸਾਹਿਬ ਨਾਲ ਵਿਚਾਰ ਕਰਨ ਲੱਗ ਪਿਆ, ਬਹਿਸ ਕਰਨ ਲੱਗ ਪਿਆ, ਤੇ ਉਸਨੇ ਸਵਾਲ ਕੀਤਾ, ਮਹਾਰਾਜ ਮੇਰਾ ਪ੍ਰਸ਼ਨ ਹੈ। ਸਤਿਗੁਰੂ ਸਾਹਿਬ ਕਹਿੰਦੇ ਦੱਸ ਪਏ, ਬੜਾ ਪੜ੍ਹਿਆ ਲਿਖਿਆ ਤੇ ਬਜ਼ੁਰਗ ਉਮਰ ਦਾ ਬੜਾ ਵਿਦਵਾਨ ਹੈ, ਪੰਡਿਤ ਸੀ, ਬ੍ਰਾਹਮਣ ਸੀ। ਕਹਿਣ ਲੱਗਾ ਜੀ, ਜਿਹੜੀ ਤੁਸੀਂ ਗੁਰਬਾਣੀ ਉਚਾਰਨ ਕਰ ਰਹੇ ਹੋ, ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ, ਹੁਣ ਤੁਸੀਂ ਬਾਣੀ ਜਿਹੜੀ ਗੁਰਬਾਣੀ ਉਚਾਰਨ ਕਰ ਰਹੇ ਹੋ, ਜੇ ਆ ਸੰਗਤਾਂ ਨੂੰ ਸ਼ਬਦ ਦਿੰਦੇ ਆ, ਸ਼ਬਦ ਪੜ੍ਹੋ, ਆ ਬਾਣੀ ਪੜ੍ਹੋ, ਆ ਵਾਹਿਗੁਰੂ ਵਾਹਿਗੁਰੂ ਸਿਮਰਨ ਤੁਸੀਂ ਇਹ ਗੁਰਬਾਣੀ ਦੁਆਰਾ ਜਿਹੜੀ ਸਿੱਖਿਆ ਦੇ ਰਹੇ ਹੋ, ਇਹ ਕਿਉਂ? ਕਿਉਂਕਿ ਹਿੰਦੂ ਗ੍ਰੰਥ ਹਨ, ਚਾਰ ਵੇਦ ਨੇ, 27 ਸਿਮਰਤੀਆਂ ਨੇ, 18 ਪੁਰਾਣ ਹਨ, 6 ਸ਼ਾਸਤਰ ਹਨ। ਜਦੋਂ ਵੇਦ ਸ਼ਾਸਤਰ ਸਿਮਰਤੀਆਂ ਹਨ, ਇਹਨਾਂ ਵਿੱਚ ਗਿਆਨ ਹੈ, ਤੇ ਫਿਰ ਤੁਸੀਂ ਗੁਰਬਾਣੀ ਕਿਉਂ ਉਚਾਰਨ ਕਰ ਰਹੇ ਹੋ? ਉਹੋ ਹੀ ਗਿਆਨ ਸਿੱਖ ਸੰਗਤਾਂ ਨੂੰ ਦੇ ਜਾਓ, ਗੁਰਬਾਣੀ ਦੀ ਕੀ ਲੋੜ? ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹੇ ਪੰਡਿਤ ਜੀ, ਤੁਹਾਡੀ ਇਹ ਗੱਲ ਕਹੀ ਹੋਈ ਇਸ ਤਰ੍ਹਾਂ ਹੈ। ਕਿਵੇਂ? ਇਸ ਸ਼ਬਦ ਦੇ ਅੰਦਰ ਉਸ ਬ੍ਰਾਹਮਣ ਦੇ ਸਵਾਲ, ਗੁਰੂ ਸਾਹਿਬ ਦੇ ਜਵਾਬ ਉਪਦੇਸ਼ ਰੂਪ ਵਿੱਚ ਸਤਿਗੁਰੂ ਪਾਤਸ਼ਾਹ ਨੇ ਵਰਣਨ ਕੀਤੇ ਹਨ। ਸੁਣੋ ਬੜੇ ਪਿਆਰ ਦੇ ਸਹਿਤ, ਮਨ ਬਿਰਤੀਆਂ ਇਕਾਦਰ ਕਰੀਏ, ਇੱਕ ਵਾਰ ਰਸਨਾ ਪਵਿੱਤਰ ਕਰੋ, ਕਹੋ ਗੱਜ ਕੇ ਸਤਨਾਮ। ਮੈਂ ਫਿਰ ਬੇਨਤੀ ਕਰਾਂਗਾ, ਲੰਗਰ ਵਿੱਚ ਜਿਹੜੀਆਂ ਮੇਰੀਆਂ ਭੈਣਾਂ ਤੇ ਮੇਰੇ ਵੀਰ ਗੱਪਾਂ ਮਾਰ ਰਹੇ ਹੋ, ਬਿਨਾਂ ਵਜ੍ਹਾ ਤੋਂ ਗੱਲਾਂ ਕਰ ਰਹੇ ਹੋ, ਇੱਥੇ ਗੁਰਦੁਆਰੇ ਬੈਠੋ, ਕੋਈ ਭਲਾ ਹੋਵੇਗਾ, ਕੋਈ ਗਿਆਨ ਮਿਲੇਗਾ, ਕੋਈ ਗੁਰਮਤ ਦੀ ਗੱਲ ਪੱਲੇ ਪਏਗੀ, ਕੱਲੀਆਂ ਰੋਟੀਆਂ ਖਾ ਕੇ ਘਰ ਜਾ ਕੇ ਸੌਂ ਜਾਓਗੇ ਤੇ ਫਾਇਦਾ ਕੋਈ ਨਹੀਂ ਹੋਣਾ। ਇਸ ਕਰਕੇ ਜਿਹੜੀਆਂ ਭੈਣਾਂ ਸੇਵਾ ਕਰ ਰਹੀਆਂ ਨੇ, ਉਹਨਾਂ ਨੂੰ ਵੀ ਸੁਣਨ ਦਿਓ। ਜੇ ਤੁਸੀਂ ਉਹਨਾਂ ਕੋਲ ਰੌਲਾ ਪਾਈ ਜਾਓਗੇ, ਨਾ ਉਹਨਾਂ ਨੂੰ ਕੋਈ ਸੁਣਿਆ ਜਾਣਾ, ਨਾ ਤੁਹਾਡੇ ਪੱਲੇ ਪੈਣਾ। ਇਸ ਵਾਸਤੇ ਗੁਰੂ ਦਰਬਾਰ ਪਹੁੰਚ ਕੇ ਬੈਠੋ, ਬੜੇ ਪਿਆਰ ਦੇ ਨਾਲ ਸਰਵਣ ਕਰੋ, ਨਾਲੇ ਲੰਗਰ ਛਕੋ, ਨਾਲੇ ਸੁਣੋ। ਸਾਹਿਬ ਜੀ ਫਰਮਾਉਂਦੇ ਹਨ,
ਮਹੱਲਾ ਤੀਜਾ ਗੌੜੀ ਬੈਰਾਗਣ।
ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਨਾਲ ਉਸ ਬ੍ਰਾਹਮਣ ਦੀ ਵਿਚਾਰ ਹੋ ਰਹੀ ਹੈ। ਬੈਰਾਗਣ ਜਾਤੀ ਦੀ ਜਾਤੀ ਹੈ ਤੇ ਗੌੜੀ ਰਾਗ ਸਤਿ ਜੀ ਉਪਦੇਸ਼ ਦਿੰਦੇ ਨੇ। ਸਵਾਲ ਹੈ ਬ੍ਰਾਹਮਣ ਦਾ ਕਿ ਜਦੋਂ ਵੇਦ ਸ਼ਾਸਤਰ ਹਨ, ਗੁਰਬਾਣੀ ਦੀ ਕੀ ਲੋੜ? ਗੁਰੂ ਸਾਹਿਬ ਕਹਿ ਫਰਮਾਉਂਦੇ ਨੇ, ਹੇ ਪੰਡਿਤ ਜੀ, ਤੁਹਾਡੀ ਇਹ ਗੱਲ ਕਹੀ ਗਈ ਇਸ ਤਰ੍ਹਾਂ ਹੈ,
ਜੈਸੀ ਧਰਤੀ ਉੱਪਰ ਮੇਗਲਾ ਬਰਸਤ ਹੈ।
ਜਿਸ ਤਰ੍ਹਾਂ ਕੋਈ ਇਹ ਗੱਲ ਕਹੇ, ਆਖੇ ਕਿ ਧਰਤੀ ਉੱਪਰ ਮੇਗਲਾ ਬਰਸਤ ਹੈ, ਮੇਗਲਾ ਨਾਮ ਹੈ ਬੱਦਲ ਦਾ, ਬਰਸਤ ਨਾਮ ਹੈ ਵਰਣ ਦਾ, ਇਹ ਜਿਹੜੀ ਧਰਤੀ ਹੈ, ਇਸ ਧਰਤੀ ਦੇ ਉੱਪਰ ਜਿਸ ਤਰ੍ਹਾਂ ਬਾਰਿਸ਼ ਹੋ ਰਹੀ ਹੈ, ਬਾਰਿਸ਼ ਹੁੰਦੀ ਹੈ, ਮੀਂਹ ਪੈਂਦਾ ਹੈ,
ਕਿਆ ਧਰਤੀ ਮਦੇ ਪਾਣੀ ਨਾਹੀਂ,
ਕੀ ਧਰਤੀ ਦੇ ਵਿੱਚ ਪਾਣੀ ਨਹੀਂ ਹੈ ਤੇ ਇਹਦੇ ਉੱਪਰ ਬਾਰਿਸ਼ ਪੈ ਰਹੀ ਹੈ? ਪੰਡਿਤ ਜੀ, ਤੁਹਾਡੀ ਇਹ ਗੱਲ ਕਹੀ ਹੋਈ ਇਸ ਤਰ੍ਹਾਂ ਹੈ, ਜਿਵੇਂ ਕੋਈ ਕਹਿ ਦੇਵੇ ਕਿ ਆਹ ਜਿਹੜੀ ਧਰਤੀ ਹੈ ਇਹਦੇ ਵਿੱਚ ਪਾਣੀ ਹੈ, ਤੇ ਫਿਰ ਇਸ ਧਰਤੀ ਤੇ ਬਾਰਿਸ਼ ਦੀ ਕੀ ਲੋੜ ਹੈ, ਮੀਂਹ ਦੀ ਕੀ ਲੋੜ ਹੈ? ਤੇ ਪਾਣੀ ਦੀ ਤੇ ਤਾਂ ਲੋੜ ਹੈ ਜੇ ਇਸ ਧਰਤੀ ਵਿੱਚ ਪਾਣੀ ਨਹੀਂ। ਜਦੋਂ ਇਸ ਧਰਤੀ ਦੇ ਵਿੱਚ ਪਾਣੀ ਹੈ ਤੇ ਫਿਰ ਇਸ ਧਰਤੀ ਦੇ ਉੱਪਰ ਇਹ ਬਾਰਿਸ਼ ਕਿਉਂ ਪੈ ਰਹੀ ਹੈ, ਇਹ ਪਾਣੀ ਕਿਉਂ ਪੈ ਰਿਹਾ, ਇਹ ਮੀਂਹ ਕਿਉਂ ਵਰ ਰਿਹਾ? ਮੇਰੇ ਪਾਤਸ਼ਾਹ ਕਹਿੰਦੇ, ਤੁਹਾਡੀ ਕਹੀ ਹੋਈ ਗੱਲ ਇਸ ਤਰ੍ਹਾਂ ਹੈ, ਭਾਵ ਕਿ ਜਦੋਂ ਵੇਦਾਂ ਸ਼ਾਸਤਰਾਂ ਵਿੱਚ ਗਿਆਨ ਹੈ ਤੇ ਫਿਰ ਗੁਰਬਾਣੀ ਦੀ ਕੀ ਲੋੜ ਹੈ, ਫਿਰ ਗੁਰਬਾਣੀ ਦੀ ਕੀ ਲੋੜ ਹੈ? ਮੇਰੇ ਸਾਹਿਬ ਜੀ ਕਹਿੰਦੇ, ਤੁਹਾਡੀ ਗੱਲ ਇਸ ਤਰ੍ਹਾਂ ਹੈ। ਸਾਹਿਬ ਜੀ ਕਹਿੰਦੇ ਨੇ, ਇਹ ਜਿਹੜਾ ਧਰਤੀ ਦੇ ਵਿੱਚ ਪਾਣੀ ਹੈ, ਇਸ ਪਾਣੀ ਦੇ ਹੁੰਦਿਆਂ ਹੋਇਆਂ ਬਾਰਿਸ਼ ਦੇ ਪਾਣੀ ਦੀ ਲੋੜ ਹੈ, ਬਾਰਿਸ਼ ਵਾਲੇ ਪਾਣੀ ਦੀ ਲੋੜ ਹੈ। ਧਰਤੀ ਦੇ ਪਾਣੀ ਦੇ ਹੁੰਦਿਆਂ ਹੋਇਆਂ ਦੇਖੋ, ਇਹ ਧਰਤੀ ਵਿੱਚ ਪਾਣੀ ਹੈ, ਪਰ ਇਸ ਧਰਤੀ ਨੂੰ ਫਿਰ ਬਾਰਿਸ਼ ਦੀ ਲੋੜ ਹੈ। ਉਹ ਬ੍ਰਾਹਮਣ ਕਹਿਣ ਲੱਗਾ, ਮਹਾਰਾਜ, ਗੁਰੂ ਸਾਹਿਬ ਕਹਿੰਦੇ ਕਿ ਜਿਸ ਤਰ੍ਹਾਂ ਧਰਤੀ ਚ ਪਾਣੀ ਹੈ ਪਰ ਇਹਨੂੰ ਬਾਰਿਸ਼ ਦੇ ਪਾਣੀ ਦੀ ਫਿਰ ਲੋੜ ਹੈ, ਇਸੇ ਤਰ੍ਹਾਂ ਵੇਦਾਂ ਸ਼ਾਸਤਰਾਂ ਗ੍ਰੰਥਾਂ ਵਿੱਚ ਗਿਆਨ ਹੈ ਪਰ ਗੁਰਬਾਣੀ ਦੀ ਫਿਰ ਲੋੜ ਹੈ। ਕਹਿਣ ਲੱਗਾ ਜੀ ਜਿਹਨਾਂ ਦਾ ਧਰਤੀ ਦਾ ਪਾਣੀ ਉਹ ਤਾਂ ਗੁਪਤ ਹੈ, ਇਸ ਕਰਕੇ ਬਾਰਿਸ਼ ਦੀ ਲੋੜ ਹੈ। ਧਰਤੀ ਦਾ ਪਾਣੀ ਧਰਤੀ ਵਿੱਚ ਲੁਕਿਆ ਹੋਇਆ, ਇਸ ਕਰਕੇ ਬਾਰਿਸ਼ ਦੀ ਲੋੜ ਹੈ। ਪਰ ਜਿਹੜਾ ਵੇਦਾਂ ਸ਼ਾਸਤਰਾਂ ਦਾ ਗਿਆਨ ਹੈ ਉਹ ਲੁਕਿਆ ਹੋਇਆ ਨਹੀਂ, ਉਹ ਤਾਂ ਪ੍ਰਗਟ ਹੈ। ਜਦੋਂ ਵੇਦਾਂ ਸ਼ਾਸਤਰਾਂ ਵਿੱਚ ਗਿਆਨ ਪ੍ਰਗਟ ਹੈ ਫਿਰ ਗੁਰਬਾਣੀ ਦੀ ਕੀ ਲੋੜ। ਸਤਿਗੁਰੂ ਸਾਹਿਬ ਜੀ ਕਹਿੰਦੇ ਸੁਣ ਭਾਈ ਪਰ
ਜੈਸੇ ਧਰਤੀ ਮਧੇ ਪਾਣੀ ਪਰਗਾਸਿਆ,
ਜੈਸੇ ਜਿਸ ਤਰ੍ਹਾਂ ਇਹ ਜਿਹੜਾ ਧਰਤੀ ਦਾ ਪਾਣੀ ਹੈ ਪੰਡਿਤ ਜੀ ਉਹ ਵੀ ਪ੍ਰਗਟ ਹੈ, ਗੁਪਤ ਨਹੀਂ, ਛੁਪਿਆ ਹੋਇਆ ਨਹੀਂ। ਬ੍ਰਾਹਮਣ ਕਹਿੰਦਾ ਸੀ ਧਰਤੀ ਦਾ ਪਾਣੀ ਛੁਪਿਆ ਤਾਂ ਬਾਰਿਸ਼ ਦੇ ਪਾਣੀ ਦੀ ਲੋੜ ਹੈ। ਸਤਿਗੁਰੂ ਸਾਹਿਬ ਕਹਿੰਦੇ ਨਹੀਂ, ਜੈਸੇ ਧਰਤੀ ਮਧੇ ਪਾਣੀ ਪ੍ਰਗਾਸਿਆ, ਜਿਸ ਤਰ੍ਹਾਂ ਇਸ ਧਰਤੀ ਦੇ ਵਿੱਚ ਜਿਹੜਾ ਪਾਣੀ ਹੈ ਉਹ ਪ੍ਰਗਾਸ਼ਿਆ ਪ੍ਰਗਟ ਹੈ, ਜਿਵੇਂ ਨਦੀਆਂ ਚਸ਼ਮਿਆਂ ਤੇ ਖੂਹਾਂ ਦੁਆਰਾ ਆ ਖੂਹ ਦਾ ਪਾਣੀ ਧਰਤੀ ਵਿੱਚੋਂ ਨਿਕਲਿਆ, ਪ੍ਰਗਟ ਹੈ, ਪ੍ਰਗਟ ਹੈ। ਜਿਹੜੇ ਪਹਾੜਾਂ ਵਿੱਚੋਂ ਚਸ਼ਮੇ ਚੱਲਦੇ ਨੇ ਉਹ ਚਸ਼ਮੇ ਧਰਤੀ ਵਿੱਚੋਂ ਥੱਲੇ ਪਾਣੀ ਆ ਰਿਹਾ, ਕੁਦਰਤ ਦੇ ਕੌਤਕ ਨੇ। ਪਹਾੜ ਤੋਂ ਪਾਣੀ ਹੇਠਾਂ ਡਿੱਗ ਰਿਹਾ, ਆਖਰ ਉਹ ਪਹਾੜ ਵਾਲਾ ਪਾਣੀ ਉੱਪਰੋਂ ਨਹੀਂ ਆ ਰਿਹਾ, ਧਰਤੀ ਥੱਲੋਂ ਆ ਰਿਹਾ। ਉਹ ਧਰਤੀ ਦੇ ਵਿੱਚ ਉਹ ਚਸ਼ਮੇ ਰਾਹੀਂ ਪਾਣੀ ਆਣ ਕੇ ਇਸ ਧਰਤੀ ਤੇ ਪ੍ਰਗਟ ਹੈ, ਗੁਪਤ ਨਹੀਂ, ਪ੍ਰਗਟ ਹੈ। ਉਹ ਚਸ਼ਮਿਆਂ ਦਾ ਪਾਣੀ ਨਦੀ ਦਾ ਰੂਪ ਧਾਰਨ ਕਰਦਾ ਤੇ ਉਹ ਨਦੀ ਜਿਹੜੀ ਹੈ ਉਹ ਨਦੀ ਦਾ ਪਾਣੀ ਪ੍ਰਗਟ ਹੈ ਇਸ ਧਰਤੀ ਤੇ। ਗੁਪਤ ਕਿਵੇਂ ਹੈ, ਛੁਪਿਆ ਹੋਇਆ ਕਿਵੇਂ ਹੈ, ਪ੍ਰਗਟ ਹੈ। ਜੈਸੇ ਧਰਤੀ ਮਧੇ ਪਾਣੀ ਪ੍ਰਗਾਸਿਆ, ਜਿਸ ਤਰ੍ਹਾਂ ਇਸ ਧਰਤੀ ਦਾ ਪਾਣੀ ਛੁਪਿਆ ਹੋਇਆ ਨਹੀਂ, ਨਦੀਆਂ ਛੱਪੜਾਂ ਖੂਹ ਚਸ਼ਮਿਆਂ ਦੁਆਰਾ ਇਹ ਪ੍ਰਗਟ ਹੈ, ਪ੍ਰਗਟ ਹੈ। ਤੇ ਫਿਰ ਬਾਰਿਸ਼ ਦੀ ਲੋੜ ਹੈ, ਫਿਰ ਬਾਰਿਸ਼ ਪੈ ਰਹੀ ਹੈ। ਕਿਉਂ ਬਾਰਿਸ਼ ਪੈ ਰਹੀ ਹੈ, ਜਦੋਂ ਧਰਤੀ ਦਾ ਪਾਣੀ ਹੈ ਪ੍ਰਗਟ ਹੈ ਫਿਰ ਬਾਰਿਸ਼ ਦੇ ਪਾਣੀ ਦੀ ਕੀ ਲੋੜ, ਕਾਰਨ ਕੀ? ਤਾਂ ਸਾਹਿਬ ਜੀ ਕਹਿੰਦੇ ਸੁਣੋ ਪੰਡਿਤ ਜੀ,
ਬਿਨ ਪੱਗਾ ਬਰਸਤ ਫਰਾਹੀ।
ਕਹਿੰਦੇ ਜਿਹੜਾ ਧਰਤੀ ਦਾ ਪਾਣੀ ਉਹ ਬਿਨ ਪੱਗਾ, ਪੱਗਾ ਲੈਣਾ ਪੈਰਾਂ ਦਾ, ਪੱਗਾ ਨਹੀਂ ਕਰਨਾ, ਹੋਰ ਅਰਥ ਬਣ ਜਾਵੇਗਾ। ਜਿਵੇਂ ਸਿੰਘ ਨੇ ਪੜ੍ਹਿਆ ਉਸੇ ਤਰ੍ਹਾਂ ਕਰਨਾ, ਬਿਨ ਪੱਗਾ ਪੈਰਾਂ ਦਾ ਵਾਚਕ ਹੈ। ਉਹ ਧਰਤੀ ਵਾਲਾ ਪਾਣੀ ਬਿਨ ਪੱਗਾ ਪੈਰਾਂ ਤੋਂ ਬਿਨਾਂ ਹੈ, ਧਰਤੀ ਦਾ ਪਾਣੀ ਪੈਰਾਂ ਤੋਂ ਬਿਨਾਂ ਹੈ। ਕਿਵੇਂ? ਜਿਵੇਂ ਕੋਈ ਪੈਰਾਂ ਤੋਂ ਬਿਨਾਂ ਬੰਦਾ ਲੰਗੜਾ ਲੂਲਾ ਕਿਹੜਾ ਬਹੁਤਾ ਤੁਰ ਸਕਦਾ, ਜ਼ਿਆਦਾ ਨਹੀਂ। ਜਿਤਨਾ ਪੈਰਾਂ ਵਾਲਾ ਆਦਮੀ ਵਿਚਰ ਸਕਦਾ, ਕੋਈ ਪੈਰਾਂ ਲੱਤਾਂ ਤੋਂ ਲੂਲਾ ਬੰਦਾ ਥੋੜਾ ਬਹੁਤਾ ਹੀ ਵਿਚਰ ਸਕਦਾ, ਜ਼ਿਆਦਾ ਨਹੀਂ। ਜਿਹੜਾ ਧਰਤੀ ਦੇ ਥੱਲੇ ਪਾਣੀ ਹੈ ਉਹ ਲੰਗੜਾ ਹੈ, ਲੂਲਾ ਹੈ, ਪੈਰਾਂ ਤੋਂ ਬਿਨਾਂ ਹੈ, ਭਾਵ ਉਹ ਸਾਰੀ ਧਰਤੀ ਤੇ ਨਹੀਂ ਵਿਚਰ ਸਕਦਾ, ਉਸ ਮੋਟਰ ਦੁਆਰਾ ਖੂਹ ਦੁਆਰਾ ਉਹ ਪਾਣੀ ਧਰਤੀ ਦੇ ਕੁਝ ਹਿੱਸੇ ਨੂੰ ਸਿੰਜ ਸਕਦਾ। ਖੂਹ ਹੈ, ਕੂਆਂ ਹੈ, ਉਹ ਥੋੜੇ ਬਹੁਤੇ ਆਪਣੇ ਲਾਗਲੇ ਖੇਤ ਸਿੰਜ ਦੇਵੇਗਾ। ਮੋਟਰ ਹੈ ਬਿਜਲੀ ਤੇ, ਉਹ ਵੀ ਧਰਤੀ ਦਾ ਪਾਣੀ ਹੈ ਤੇ ਜ਼ਿਆਦਾ ਖੇਤ ਸਿੰਜ ਦੇਵੇਗੀ। ਨਦੀ ਦਾ ਪਾਣੀ ਹੈ ਉਹ ਵੀ ਨੀਵੇਂ ਥਾਵਾਂ ਤੇ ਤਾਂ ਸਿੰਜ ਦੇਵੇਗੀ, ਪਰ ਉੱਚਾ ਮਾਰੂ ਥਲ ਤੇ ਪਹਾੜੀਆਂ ਤੇ ਨਦੀਆਂ ਦਾ ਪਾਣੀ ਨਹੀਂ ਚੜਨਾ, ਪੈਰਾਂ ਤੋਂ ਬਿਨਾਂ ਥੋੜੇ ਖੇਤ ਸਿੰਜ ਸਕਦਾ, ਥੋੜੀ ਧਰਤੀ ਨੂੰ ਸਿੰਜ ਸਕਦਾ। ਇਸ ਕਰਕੇ ਵਰਸਤ ਫਿਰਾਹੀ, ਜਿਹੜਾ ਬੱਦਲ ਦਾ ਪਾਣੀ ਹੈ ਉਹ ਵਰਦਾ, ਇਸ ਕਰਕੇ ਵਰਦਾ ਹੈ ਕਿ ਜਿਹੜੇ ਉੱਤੇ ਟਿੱਬੇ ਨੇ ਉਹਨਾਂ ਦੀ ਵੀ ਖੁਸ਼ਕੀ ਦੂਰ ਹੋ ਜਾਏ। ਰੱਬ ਸਾਰਿਆਂ ਦਾ ਰੱਖ ਹੈ, ਕਿਸੇ ਨੂੰ ਜ਼ਮੀਨ ਪਹਾੜੀ ਏਰੀਆ ਵਿੱਚ ਮਿਲੀ ਹੋਵੇ ਜਿੱਥੇ ਪਾਣੀ ਖੂਹ ਮੋਟਰ ਨਦੀ ਦਾ ਨਹੀਂ ਚੜ ਸਕਦਾ, ਉਹ ਧਰਤੀ ਵੀ ਸਿੰਜੀ ਜਾਵੇ, ਉਹਦੀ ਵੀ ਰੋਜੀ ਉੱਥੇ ਬਣ ਜਾਵੇ, ਪੈਦਾ ਹੋ ਜਾਵੇ। ਤੇ ਬਿਨ ਪੱਗਾ ਦਾ ਅਰਥ ਭਾਈ ਵੀਰ ਸਿੰਘ ਜੀ ਗੁਰਮੁਖ ਪਿਆਰਿਆਂ ਨੇ ਬੱਦਲ ਕੀਤਾ, ਕਹਿੰਦੇ ਬੱਦਲ ਬਿਨਾਂ ਪੱਗਾਂ ਪਹਿਰਾ ਤੋਂ। ਵੈਸੇ ਦਿਨ ਪੱਗਾ ਦਾ ਅਰਥ ਸੱਪ ਵੀ ਬਣ ਸਕਦਾ, ਕੋਈ ਬੰਦਾ ਕਹਿ ਸਕਦਾ ਜੀ ਸੱਪ ਦੇ ਵੀ ਪੈਰ ਨਹੀਂ ਹੈਗੇ, ਇਸ ਵਾਸਤੇ ਦਿਨ ਪੱਗਾ ਦਾ ਅਰਥ ਸੱਪ ਬਣ ਸਕਦਾ। ਜਿਸ ਤਰ੍ਹਾਂ ਜਲਜ ਅੱਖਰ ਹੈ ਤੇ ਜਲਜ ਦੇ ਅਰਥ ਨੇ ਜਿਹੜਾ ਜਲ ਤੋਂ ਪੈਦਾ ਹੋਵੇ, ਪਾਣੀ ਤੋਂ ਪੈਦਾ ਹੋਵੇ, ਪਰ ਉਸ ਜਲਜ ਦਾ ਅਰਥ ਗ੍ਰੰਥਕਾਰਾਂ ਨੇ ਕਵਲ ਕੀਤਾ ਹੈ। ਕਵਲ ਪਾਣੀ ਤੋਂ ਹੋਰ ਵੀ ਚੀਜ਼ਾਂ ਪੈਦਾ ਹੋਈਆਂ ਨੇ ਪਰ ਉਹਦਾ ਅਰਥ ਕਵਲ ਕੀਤਾ। ਇਸੇ ਤਰ੍ਹਾਂ ਪੱਗਾਂ ਤੋਂ ਬਿਨਾਂ, ਪੈਰਾਂ ਤੋਂ ਬਿਨਾਂ ਅਰਥ ਸੱਪ ਵੀ ਹੋ ਸਕਦਾ, ਠੂਹਾ ਵੀ ਹੋ ਸਕਦਾ, ਉਹ ਵੀ ਲੰਗੜੇ ਲੂਲੇ ਨੇ ਢਿੱਡ ਕਸਾ ਕੇ ਤੁਰਦੇ ਨੇ। ਪਰ ਜਿਵੇਂ ਜਲਜ ਦਾ ਅਰਥ ਕਵਲ ਕੀਤਾ ਇਸੇ ਤਰ੍ਹਾਂ ਬਿਨ ਪੱਗਾਂ ਦਾ ਅਰਥ ਬਣੇਗਾ ਬੱਦਲ। ਪੈਰਾਂ ਤੋਂ ਬਿਨਾਂ ਉਹ ਬੱਦਲ, ਬੱਦਲ ਦੇ ਕੋਈ ਪੈਰ ਨਹੀਂ, ਕਹਿੰਦੇ ਨਾ ਬੱਦਲ ਦੇ ਢਿੱਡ ਵਿੱਚੋਂ ਪਾਣੀ ਆ ਰਿਹਾ, ਛੋਟੇ ਛੋਟੇ ਬੱਚੇ ਆਖਦੇ ਨੇ, ਇਹ ਪੇਟ ਵਿੱਚੋਂ ਪਾਣੀ ਪੀ ਕੇ ਆਇਆ, ਰੱਜ ਕੇ ਹੁਣ ਮੀਂਹ ਭਰਾਉਂਦਾ, ਛੋਟੇ ਬੱਚੇ ਆਖਦੇ। ਪੈਰ ਨਹੀਂ ਤੇ ਬੱਦਲ ਦੇ, ਬਿਨ ਪੱਗਾਂ ਦਾ ਅਰਥ ਬੱਦਲ, ਵਰਸਤ ਫਿਰਾਹੀ, ਉਹ ਜਿਹੜਾ ਬੱਦਲ ਹੈ ਉਹ ਸਾਰੀ ਧਰਤੀ ਤੇ ਵੜਦਾ ਫਿਰਦਾ ਤੇ ਸਾਰੀ ਧਰਤੀ ਨੂੰ ਸਿੰਜ ਦਿੰਦਾ, ਉਹਦੀਆਂ ਖੁਸ਼ਕੀਆਂ ਚੱਕ ਦਿੰਦਾ ਹੈ। ਇਸੇ ਤਰ੍ਹਾਂ
ਬਾਬਾ ਤੂੰ ਐਸੇ ਧਰਮ ਚੁਕਾਹੀ,
ਗੁਰੂ ਅਮਰਦਾਸ ਸਾਹਿਬ ਜੀ ਬੜੇ ਸਤਿਕਾਰ ਨਾਲ, ਬੜੇ ਪਿਆਰ ਨਾਲ ਸਿੱਖਿਆ ਦੇ ਰਹੇ ਨੇ ਉਸ ਬਜ਼ੁਰਗ ਬ੍ਰਾਹਮਣ ਨੂੰ। ਉਸ ਨੂੰ ਕਹਿੰਦੇ ਬਾਬਾ, ਕਿਤਨਾ ਮਿੱਠਾ ਬੋਲਿਆ ਬਾਬਾ, ਬੜੇ ਹੀ ਸਤਿਕਾਰਯੋਗ ਨੂੰ ਕਿਹਾ ਜਾਂਦਾ। ਗੁਰੂ ਅਮਰਦਾਸ ਸਾਹਿਬ ਜੀ ਦਲੀਲ ਨਾਲ ਗੱਲ ਕਰ ਰਹੇ ਨੇ, ਕਹਿੰਦੇ ਹੇ ਬਜ਼ੁਰਗ ਬ੍ਰਾਹਮਣ, ਬਾਬਾ ਤੂੰ ਐਸੇ ਧਰਮ ਚੁਕਾਹੀ, ਤੂੰ ਐਸੇ ਧਰਮ ਨੂੰ ਇਸ ਤਰ੍ਹਾਂ ਦੂਰ ਕਰ ਦੇ। ਕਿਸ ਤਰ੍ਹਾਂ? ਵੀ ਜਿਸ ਤਰ੍ਹਾਂ ਧਰਤੀ ਦੇ ਵਿੱਚ ਪਾਣੀ ਹੈ, ਬੱਦਲਾਂ ਨਦੀਆਂ ਚਸ਼ਮਿਆਂ ਵਾਲਾ ਪ੍ਰਗਟ ਹੈ, ਫਿਰ ਬਾਰਿਸ਼ ਦੀ ਲੋੜ ਹੈ। ਕਿਉਂਕਿ ਧਰਤੀ ਵਾਲਾ ਪਾਣੀ ਸਾਰੀ ਧਰਤੀ ਨੂੰ ਨਹੀਂ ਸਿੰਜ ਸਕਦਾ, ਬਾਰਿਸ਼ ਦੀ ਲੋੜ ਹੈ, ਸਾਰੀ ਧਰਤੀ ਨੂੰ ਤ੍ਰਯੋਗ ਕਰ ਦਿੰਦਾ। ਇਸ ਕਰਕੇ ਭਰਮ ਦੂਰ ਕਰਦੇ ਕਿ ਬਾਰਿਸ਼ ਦੀ ਕੀ ਲੋੜ, ਬਾਰਿਸ਼ ਦੀ ਲੋੜ ਹੈ। ਇਸੇ ਤਰ੍ਹਾਂ ਜਿਹੜੇ ਤੁਹਾਡੇ ਵੇਦ ਸ਼ਾਸਤਰ ਸਿਮਰਤੀਆਂ ਹਨ, ਇਹ ਨੇ ਪੈਰਾਂ ਤੋਂ ਬਿਨਾਂ ਧਰਤੀ ਵਾਲੇ ਪਾਣੀ ਦੀ ਤਰ੍ਹਾਂ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ, ਇਹ ਗਿਆਨ, ਇਹ ਉਪਦੇਸ਼, ਇਹ ਹੈ ਬਾਰਿਸ਼ ਦੀ ਤਰ੍ਹਾਂ। ਪੰਡਿਤ ਕਹਿਣ ਲੱਗਾ ਜੀ ਇਹ ਕਿਵੇਂ? ਗੁਰੂ ਸਾਹਿਬ ਕਹਿੰਦੇ ਪੈਰਾਂ ਤੋਂ ਬਿਨਾਂ ਪਾਣੀ ਦਾ ਭਾਅ ਬਹੁਤੀ ਧਰਤੀ ਨੂੰ ਨਹੀਂ ਸਿੰਜ ਸਕਦਾ, ਤੁਹਾਡੇ ਵੇਦ ਸ਼ਾਸਤਰ ਸਿਮਰਤੀਆਂ ਸਾਰੀ ਸ੍ਰਿਸ਼ਟੀ ਦਾ ਉਧਾਰ ਨਹੀਂ ਕਰ ਸਕੀਆਂ, ਸਭ ਨੂੰ ਸਾਂਝਾ ਉਪਦੇਸ਼ ਨਹੀਂ ਦੇ ਸਕੀਆਂ। ਕਿਉਂ? ਬ੍ਰਾਹਮਣਾਂ ਦਾ ਇਹ ਕਾਨੂੰਨ ਅਸੂਲ ਕਿ ਵੇਦਾਂ ਸ਼ਾਸਤਰਾਂ ਸਿਮਰਤੀਆਂ ਨੂੰ ਸਿਰਫ ਪੰਡਿਤ ਪੜ੍ਹ ਸਕਦਾ, ਇਸ ਸਟੇਜ ਤੇ ਬ੍ਰਾਹਮਣ ਬੋਲ ਸਕਦਾ, ਛਤਰੀ ਨਹੀਂ ਬੋਲ ਸਕਦਾ, ਵੈਸ ਨਹੀਂ ਬੋਲ ਸਕਦਾ, ਸੂਦਰ ਨਹੀਂ ਸਿੱਖਿਆ ਦੇ ਸਕਦਾ। ਕੋਈ ਔਰਤ ਬੋਲਣਾ ਤਾਂ ਕੀ, ਬ੍ਰਾਹਮਣ ਦੀ ਔਰਤ ਬੋਲਣਾ ਤਾਂ ਕੀ, ਉਹ ਬੈਠ ਕੇ ਸੁਣ ਵੀ ਨਹੀਂ ਸਕਦੀ। ਇਹਨਾਂ ਦੇ ਗ੍ਰੰਥਾਂ ਦਾ ਇਹ ਕਾਨੂੰਨ, ਇਹ ਅਸੂਲ ਜੋ ਸਾਡੇ ਗੁਰੂ ਸਾਹਿਬ ਜੀ ਨੇ ਇਸੇ ਕਰਕੇ ਗੁਰਬਾਣੀ ਉਚਾਰੀ ਹੈ। ਵੇਦਾਂ ਸ਼ਾਸਤਰਾਂ ਸਿਮਰਤੀਆਂ ਦੀ ਸਿੱਖਿਆ ਸਿਰਫ ਬ੍ਰਾਹਮਣ ਦੇ ਸਕਦਾ ਤੇ ਛਤਰੀ ਸੁਣ ਸਕਦਾ। ਜਿਹੜੇ ਵੈਸ ਨੇ, ਬ੍ਰਾਹਮਣ ਕਹਿੰਦੇ ਤੁਸੀਂ ਕਿਰਤ ਕਰੋ, ਕਮਾਈ ਕਰੋ, ਨਾਲੇ ਆਪ ਰੋਟੀ ਖਾਓ ਤੇ ਨਾਲੇ ਛਤਰੀਆਂ ਤੇ ਬਾਹਮਣਾਂ ਨੂੰ ਖਵਾਓ। ਸੂਦਰਾਂ ਨੂੰ ਕਿਹਾ ਤੁਸੀਂ ਸਾਰਿਆਂ ਦੀ ਟੱਟੀ ਪਿਸ਼ਾਬ ਦੀ ਸੇਵਾ ਕਰੋ, ਸਫਾਈ ਕਰੋ, ਝਾੜੂ ਮਾਰੋ, ਤੁਸੀਂ ਨਹੀਂ ਸੁਣ ਸਕਦੇ। ਵੈਸ ਨਹੀਂ ਸੁਣ ਸਕਦਾ, ਵੇਦਾਂ ਸ਼ਾਸਤਰਾਂ ਨੂੰ ਪੜ੍ਹਨਾ ਤੇ ਕੀ ਸੁਣ ਨਹੀਂ ਸਕਦਾ, ਸ਼ੂਦਰ ਜਾਤੀ ਦਾ ਨਹੀਂ ਸੁਣ ਸਕਦਾ, ਔਰਤ ਕੋਈ ਵੀ ਨਹੀਂ ਸੁਣ ਸਕਦੀ। ਜਿਹੜੀ ਬ੍ਰਾਹਮਣ ਦੇ ਘਰ ਵਾਲੀ ਬ੍ਰਾਹਮਣੀ ਹੈ ਉਹ ਵੀ ਕਥਾ ਨਹੀਂ ਸੁਣ ਸਕਦੀ। ਇਸ ਕਰਕੇ ਤੁਹਾਡੇ ਵੇਦ ਸ਼ਾਸਤਰ ਪੈਰਾਂ ਤੋਂ ਬਿਨਾਂ ਨੇ, ਇਹ ਸਿਰਫ ਜਾਂ ਬ੍ਰਾਹਮਣ ਦਾ ਆਧਾਰ ਕਰਨਗੇ ਜਾਂ ਖੱਤਰੀ ਦਾ ਕਰਨਗੇ, ਇਹ ਪੈਰਾਂ ਤੋਂ ਬਿਨਾਂ। ਜਿਸ ਤਰ੍ਹਾਂ ਬਾਰਿਸ਼ ਸਾਰੇ ਉੱਚੇ ਨੀਵੇਂ ਡੂੰਘੇ ਖੁਸ਼ਕ ਸਾਰੀ ਧਰਤੀ ਪਹਾੜਾਂ ਪੱਥਰਾਂ ਦੇ ਤਾਂ ਹੀ, ਜੀਵਾਂ ਜੰਤਾਂ ਦੇ ਤਾਂ ਹੀ, ਉਹ ਜਲ ਥਲ ਕਰ ਦਿੰਦਾ ਪਾਣੀ, ਸਭ ਦੀਆਂ ਖੁਸ਼ਕੀਆਂ ਤ੍ਰੇਹਾਂ ਦੂਰ ਕਰ ਦਿੰਦਾ, ਠੰਡ ਵਰਤਾ ਦਿੰਦਾ। ਇਸੇ ਤਰ੍ਹਾਂ ਇਹ ਗੁਰਬਾਣੀ ਹੈ। ਇਸ ਗੁਰਬਾਣੀ ਤੇ ਕੋਈ ਕਾਨੂੰਨ ਲਾਗੂ ਨਹੀਂ ਕਿ ਪੰਡਿਤ ਹੀ ਪੜ੍ਹ ਸਕਦਾ ਤੇ ਛਤਰੀ ਹੀ ਸੁਣ ਸਕਦਾ। ਨਹੀਂ ਨਹੀਂ, ਇਸ ਨੂੰ ਹਰ ਕੋਈ ਪੜ੍ਹ ਸਕਦਾ, ਇਸ ਨੂੰ ਹਰ ਕੋਈ ਸੁਣ ਸਕਦਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਤੋਂ ਸਾਂਝਾ ਗੁਰਮੁਖ ਨਾਮ ਜਪੈ ਬਰੈ ਸੋ ਕਲਮੇ ਘਟ ਘਟ ਨਾਨਕ ਮਾਜਾ। ਇਹੋ ਕਾਰਨ ਅੰਮ੍ਰਿਤਸਰ ਸਾਹਿਬ ਦੇ ਚਾਰ ਦਰਵਾਜ਼ੇ ਲਾਉਣ ਦਾ, ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖਣ ਦਾ ਕੀ ਮਤਲਬ ਹੈ? ਇਹ ਨਹੀਂ ਵੀ ਹਵਾ ਆਵੇ, ਹਵਾ ਤੇ ਬਿੰਡੋਆਂ ਬਾਰੀਆਂ ਦਾ ਹੀ ਵੀ ਆ ਸਕਦੀ ਹੈ। ਚਾਰ ਦਰਵਾਜ਼ੇ ਰੱਖਣ ਦਾ ਮਤਲਬ ਇਹ ਹੈ, ਉੱਥੇ ਕੋਈ ਬ੍ਰਾਹਮਣ ਆਵੇ, ਛਤਰੀ ਆਵੇ, ਸੂਦਰ ਆਵੇ, ਵੈਸ ਆਵੇ, ਸਭ ਨੂੰ ਇਜਾਜ਼ਤ ਹੈ। ਉੱਥੇ ਕੋਈ ਬਾਣ ਪ੍ਰਸਤੀ ਆਵੇ, ਬ੍ਰਹਮਚਾਰੀ ਆਵੇ, ਸੰਨਿਆਸੀ ਆਵੇ, ਗ੍ਰਿਸਤੀ ਆਵੇ, ਸਭ ਨੂੰ ਇਜਾਜ਼ਤ ਹੈ। ਕੋਈ ਬੱਚਾ ਆਵੇ, ਬਜ਼ੁਰਗ ਆਵੇ, ਔਰਤ ਆਵੇ, ਬੱਚੀ ਜਾਵੇ, ਸਭ ਨੂੰ ਸਾਂਝਾ ਅਧਿਕਾਰ ਹੈ। ਉੱਥੇ ਕੋਈ ਮੁਸਲਮਾਨ ਆਵੇ, ਕੋਈ ਈਸਾਈ ਆਵੇ, ਕੋਈ ਹਿੰਦੂ ਆਵੇ, ਕੋਈ ਕਿਸੇ ਹੋਰ ਮਤ ਵਾਲਾ ਆਵੇ, ਕਿਸੇ ਨੂੰ ਕੋਈ ਰੁਕਾਵਟ ਨਹੀਂ, ਉਹ ਜਾ ਸਕਦਾ, ਮੱਥਾ ਟੇਕ ਸਕਦਾ, ਕੀਰਤਨ ਕਥਾ ਸੁਣ ਸਕਦਾ, ਆਪਣੀ ਜ਼ਿੰਦਗੀ ਦਾ ਉਧਾਰ ਕਰ ਸਕਦਾ, ਸਭ ਨੂੰ ਇਜਾਜ਼ਤ ਹੈ, ਕਿਸੇ ਨੂੰ ਰੋਕ ਟੋਕ ਨਹੀਂ। ਇਹ ਮਤਲਬ ਹੈ ਚਾਰ ਦਰਵਾਜ਼ੇ ਲਾਉਣ ਦਾ। ਗੁਰੂ ਸਾਹਿਬ ਜੀ ਕਹਿੰਦੇ, ਕੋਈ ਇਸਤਰੀ ਪੜ੍ਹੇ ਸੁਣੇ, ਕੋਈ ਆਦਮੀ ਸੁਣੇ, ਕੋਈ ਬੱਚਾ ਸੁਣੇ, ਕੋਈ ਬੱਚੀ ਸੁਣੇ, ਕੋਈ ਬਜ਼ੁਰਗ ਸੁਣੇ, ਪੜ੍ਹੇ, ਇਹ ਸਭ ਵਾਸਤੇ ਗੁਰਬਾਣੀ ਸਾਂਝੀ ਸਭ ਦਾ ਭਲਾ ਕਰਦੀ ਹੈ, ਸਭ ਦਾ ਉਧਾਰ ਕਰਦੀ ਹੈ। ਇਸ ਕਰਕੇ ਬਾਣੀ ਜਿਹੜੀ ਹੈ ਬਾਰਿਸ਼ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਧਰਤੀ ਵਿੱਚ ਪਾਣੀ ਹੈ, ਬਾਰਿਸ਼ ਵਾਲੇ ਪਾਣੀ ਦੀ ਲੋੜ ਹੈ, ਇਸੇ ਤਰ੍ਹਾਂ ਵੇਦਾਂ ਸ਼ਾਸਤਰਾਂ ਵਿੱਚ ਆਤਮ ਗਿਆਨ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਤਮ ਗਿਆਨ ਦੀ ਲੋੜ ਹੈ। ਭਾਵ ਵੇਦਾਂ ਸ਼ਾਸਤਰਾਂ ਦੇ ਹੁੰਦਿਆਂ ਸੁਣਦਿਆਂ ਇਸ ਗੁਰਬਾਣੀ ਦੀ ਲੋੜ ਹੈ। ਕਹੋ ਗੱਜ ਕੇ ਸਤਨਾ। ਇਹ ਹੈ ਦਲੀਲ ਜੋ ਬੜੀ ਕਮਾਲ ਦੀ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੀ। ਹਾਂਜੀ,
ਜੋ ਕਿਸ਼ਤ ਕਰਤ ਹੈ ਸੋਈ
ਕੋਈ
ਹਰ ਤੈਸੇ ਜਾਏ ਸਮਾਹੀ ਰਹਾਓ।
ਬਾਬਾ ਤੂੰ ਐਸੇ ਭਰਮ ਚੁਕਾ ਹੈ, ਇਸ ਤਰ੍ਹਾਂ ਹੈ ਬਾਬਾ ਪੰਡਿਤ ਜੀ, ਤੂੰ ਇਸ ਭਰਮ ਨੂੰ ਦੂਰ ਕਰ ਦੇ। ਜੋ ਕਿਸ਼ ਕਰਤ ਹੈ ਸੋਈ ਕੋਈ ਹੈ ਰੇ, ਦੇਖ ਇਸ ਤਰ੍ਹਾਂ ਭਰਮ ਨੂੰ ਦੂਰ ਕਰ ਦੇ ਕਿ ਕੋਈ ਹੈ, ਕੋਈ ਅਕਾਲ ਸ਼ਕਤੀ ਹੈ, ਜੋ ਕਿਸ ਕਰਤ ਹੈ, ਜੋ ਸਭ ਕੁਝ ਕਰ ਰਹੀ ਹੈ, ਕੋਈ ਐਸੀ ਸ਼ਕਤੀ ਹੈ, ਐਸਾ ਪਰਮਾਤਮਾ ਹੈ ਜੋ ਸਭ ਕੁਝ ਕਰ ਰਿਹਾ ਹੈ। ਤੈਸੇ ਜਾਏ ਸਮਾਹੀ, ਉਹ ਪਰਮਾਤਮਾ ਹੀ ਬਾਰਿਸ਼ ਪਾ ਰਿਹਾ, ਸਭ ਕੁਝ ਉਹ ਕਰ ਰਿਹਾ। ਬਾਰਿਸ਼ ਪਾਉਣ ਵਾਲਾ ਵੀ ਉਹ ਹੀ ਹੈ, ਧਰਤੀ ਵਿੱਚ ਪਾਣੀ ਹੁੰਦਿਆਂ ਹੋਇਆਂ ਉਹ ਪਰਮਾਤਮਾ ਹੀ ਬਾਰਿਸ਼ ਪਾ ਰਿਹਾ, ਉਹ ਹੀ ਹੈ ਸਭ ਕੁਝ ਕਰਨ ਵਾਲਾ। ਇਹ ਜਾਣ ਕਰਕੇ ਇਸ ਭਰਮ ਨੂੰ ਦੂਰ ਕਰਦੇ। ਤੈਸੇ ਜਾਏ ਸਮਾਹੀ, ਇਸੇ ਤਰ੍ਹਾਂ ਜਿਹੜਾ ਬਾਰਿਸ਼ ਦਾ ਪਾਣੀ ਹੈ, ਉਹ ਬਾਰਿਸ਼ ਦਾ ਪਾਣੀ, ਬੜੀ ਕਮਾਲ ਦੀ ਗੱਲ, ਕਟਾਕ ਦੁਨਿਆਈ ਵਿੱਚ ਚਲੀਏ ਥੋੜਾ ਜਿਹਾ, ਐਸੇ ਜਾਏ ਸਮਾਹੀ, ਉਹ ਜਿਹੜਾ ਬਾਰਿਸ਼ ਦਾ ਪਾਣੀ ਹੈ, ਉਹ ਖੂਹਾਂ, ਨਦੀਆਂ ਤੇ ਸਰੋਵਰਾਂ ਵਿੱਚ ਜਾ ਸਮਾਉਂਦਾ ਹੈ। ਸਭ ਕੁਝ ਪਰਮਾਤਮਾ ਕਰਨ ਵਾਲਾ, ਬਾਰਿਸ਼ ਉਹ ਹੀ ਪਾਉਣ ਵਾਲਾ। ਜਿਸ ਤਰ੍ਹਾਂ ਉਹ ਬਾਰਿਸ਼ ਦਾ ਪਾਣੀ ਇਹਨਾਂ ਖੂਹਾਂ, ਇਹਨਾਂ ਨਦੀਆਂ, ਇਹਨਾਂ ਸਮੁੰਦਰਾਂ ਦੇ ਵਿੱਚ ਸਮਾ ਜਾਂਦਾ ਤੇ ਪਾਣੀ ਦਾ ਰੂਪ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ ਪੰਡਿਤ ਜੀ, ਜਿਹੜਾ ਤੁਹਾਡਾ ਵੇਦਾਂ ਤੇ ਸ਼ਾਸਤਰਾਂ ਦਾ ਗਿਆਨ ਹੈ, ਉਹ ਆਤਮ ਗਿਆਨ ਹੈ, ਪਰ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ। ਕੋਈ ਹੈ ਉਹ ਅਕਾਲ ਪੁਰਖ ਜਿਹੜਾ ਆਪ ਹੀ ਅਨੁਭਵੀ ਗਿਆਨ ਦੇ ਰਿਹਾ। ਉਹ ਅਨੁਭਵੀ ਗਿਆਨ ਗੁਰੂ ਦੁਆਰਾ ਇਸ ਧਰਤੀ ਤੇ ਬਾਰਿਸ਼ ਦੀ ਤਰ੍ਹਾਂ ਵਰਸਾ ਰਿਹਾ ਹੈ। ਉਹ ਪਰਮਾਤਮਾ ਦਾ ਅਨੁਭਵੀ ਗਿਆਨ ਇਸ ਸ੍ਰਿਸ਼ਟੀ ਦੇ ਜੀਵਾਂ ਨੂੰ ਠੰਡ ਵਰਤਾ ਰਿਹਾ ਹੈ। ਬਾਰਿਸ਼ ਦੀ ਤਰ੍ਹਾਂ ਗੁਰੂ ਮੁਖ ਦੁਆਰਾ ਉਪਦੇਸ਼ ਰੂਪ ਹੋ ਕਰਕੇ ਉਹ ਹੀ ਕਰ ਰਿਹਾ, ਨਿਰੰਕਾਰ ਹੀ। ਇਹ ਆਤਮ ਗਿਆਨ ਗੁਰੂ ਮੁਖ ਦੁਆਰਾ ਇਸ ਸੰਸਾਰ ਤੇ ਫਿਰ ਉਹ ਜਿਹੜਾ ਅਨੁਭਵੀ ਗਿਆਨ ਹੈ ਗੁਰੂ ਦੁਆਰਾ ਇਸ ਸੰਸਾਰ ਤੇ ਦੇ ਰਿਹਾ, ਅਥਵਾ ਭਗਤ ਜਨ ਜਿਹੜੇ ਨੇ ਸੰਤ ਭਗਤ ਉਹਨਾਂ ਦੀਆਂ ਬੁੱਧੀ ਰੂਪੀ ਧਰਤੀਆਂ ਦੇ ਉੱਪਰ ਉਹ ਆਤਮ ਗਿਆਨ ਰੂਪੀ ਬਾਰਿਸ਼ ਪੈ ਰਹੀ ਹੈ। ਪਰਮਾਤਮਾ ਬਾਰਿਸ਼ ਪਾ ਰਿਹਾ ਧਰਤੀ ਤੇ। ਉਸ ਪਰਮਾਤਮਾ ਦਾ ਆਤਮਕ ਗਿਆਨ ਗੁਰੂ ਮੁਖ ਦੁਆਰਾ ਭਗਤਾਂ ਦੀ ਬੁੱਧੀ ਰੂਪੀ ਧਰਤੀ ਦੇ ਉੱਪਰ ਆ ਰਿਹਾ, ਕਿਉਂਕਿ ਇਸ ਸਿੱਖਿਆ ਨੂੰ ਭਗਤ ਜਨਾਂ ਨੇ ਗ੍ਰਹਿਣ ਕੀਤਾ, ਸੰਤਾਂ ਨੇ ਗ੍ਰਹਿਣ ਕੀਤਾ, ਤੇ ਜਿਹੜੇ ਗ੍ਰਹਿਣ ਕਰਨ ਵਾਲੇ ਨੇ ਉਹ ਸੰਤ ਮਹਾਤਮਾ ਹੀ ਨੇ। ਕਿਉਂਕਿ ਮੈਂ ਵੇਖਿਆ ਬਹੁਤ ਸਾਰੇ ਉਹ ਆਣ ਕੇ ਲੰਗਰ ਛੱਕ ਕੇ ਚਲੇ ਜਾਂਦੇ ਨੇ, ਘਰ ਜਾਈਏ ਉਹਨਾਂ ਨੂੰ ਪੁੱਛੋ ਅੱਜ ਕਥਾ ਕੀਰਤਨ ਦੀ ਕੋਈ ਪੰਕਤੀ ਸੁਣੀ, ਕਹਿੰਦੇ ਨਹੀਂ ਅਸੀਂ ਤੇ ਮਸਾਂ ਮਸਾਂ ਇਕੱਠੀਆਂ ਹੋਈਆਂ ਸੀ, ਇਕੱਠੇ ਹੋਏ ਸੀ, ਆਪਣੇ ਸੁੱਖ ਦੁੱਖ ਹੀ ਪੁੱਛਦੇ ਰਹੇ ਹਾਂ। ਇਹ ਬੁੱਧੀ ਰੂਪੀ ਧਰਤੀ ਦੇ ਉੱਪਰ ਕਿਹੜੀ ਭਗਤਾਂ ਦੀ ਹਿਰਦੇ ਰੂਪੀ ਬੁੱਧੀ ਰੂਪੀ ਧਰਤੀ ਦੇ ਉੱਪਰ ਇਹ ਪਰਮਾਤਮਾ ਦਾ ਅਨੁਭਵੀ ਗਿਆਨ ਗੁਰੂ ਮੁਖ ਦੁਆਰਾ ਜੋ ਆਇਆ ਉਹ ਭਗਤਾਂ ਦੀ ਬੁੱਧੀ ਤੇ ਆਇਆ, ਧਰਤੀ ਤੇ ਆਇਆ। ਇਹ ਉਹਨਾਂ ਭਗਤਾਂ ਮੁਖ ਦੁਆਰਾ ਗ੍ਰੰਥ ਲਿਖੇ ਗਏ, ਵੇਦ ਸ਼ਾਸਤਰ ਲਿਖੇ ਗਏ, ਹੇ ਪੰਡਿਤ ਜੀ ਇਹ ਖਿਆਲ ਕਰੋ ਜਿਹੜਾ ਬਾਰਿਸ਼ ਦਾ ਪਾਣੀ ਸੀ ਉਹ ਖੂਹਾਂ ਤੇ ਨਦੀਆਂ ਤੇ ਸਮੁੰਦਰਾਂ ਵਿੱਚ ਹੀ ਸਮਾ ਗਿਆ। ਆਖਰ ਇਹ ਨਦੀਆਂ ਵੀ ਉਸ ਬਾਰਿਸ਼ ਦੇ ਪਾਣੀ ਕਰਕੇ ਹੀ ਬਣੀਆਂ ਚੱਲੀਆਂ, ਇਹਦੇ ਵਿੱਚ ਸਮਾ ਗਿਆ, ਪਾਣੀ ਦਾ ਰੂਪ ਪਾਣੀ ਹੋ ਗਿਆ। ਜਿਹੜਾ ਪਰਮਾਤਮਾ ਦਾ ਅਨੁਭਵੀ ਗਿਆਨ ਗੁਰੂ ਮੁਖ ਦੁਆਰਾ ਆਣ ਕੇ ਭਗਤਾਂ ਦੀ ਬੁੱਧੀ ਦੇ ਉੱਪਰ ਡਿੱਗ ਕੇ ਉਹਨਾਂ ਭਗਤਾਂ ਨੇ ਵੇਦ ਸ਼ਾਸਤਰ ਗ੍ਰੰਥ ਲਿਖ ਦਿੱਤੇ ਕਿ ਉਹ ਪਰਮਾਤਮਾ ਦਾ ਅਨੁਭਵੀ ਗਿਆਨ ਨਹੀਂ ਹੋਣਾ ਚਾਹੀਦਾ। ਉਹ ਕਹਿੰਦਾ ਵੇਦਾਂ ਸ਼ਾਸਤਰਾਂ ਦੇ ਗਿਆਨ ਨੂੰ ਲਹੋ। ਇਹ ਵੇਦ ਸ਼ਾਸਤਰ ਕਿਸ ਨੇ ਲਿਖੇ ਨੇ? ਭਗਤਾਂ ਨੇ। ਭਗਤਾਂ ਨੂੰ ਉਹ ਗਿਆਨ ਲਿਖਣ ਦਾ ਕਿੱਥੋਂ ਮਿਲਿਆ? ਪਰਮਾਤਮਾ ਤੋਂ, ਉਸ ਨਿਰੰਕਾਰ ਤੋਂ। ਜੇ ਉਸ ਨਿਰੰਕਾਰ ਤੋਂ ਮਿਲਿਆ ਤੇ ਕੀ ਇਹ ਅਨੁਭਵੀ ਗਿਆਨ ਬੰਦ ਕਰ ਦੇਣਾ ਚਾਹੀਦਾ? ਜੇ ਇਸ ਗੁਰਬਾਣੀ ਤੋਂ ਗੁਰਬਾਣੀ ਆਤਮਕ ਗਿਆਨ ਕੀ ਇਸ ਨੂੰ ਬੰਦ ਕਰ ਦਈਏ? ਤੂੰ ਦੱਸ ਕੀ ਉਸ ਅਨੁਭਵੀ ਗਿਆਨ ਨੂੰ ਬੰਦ ਕਰ ਦਈਏ? ਜੇ ਅਨੁਭਵੀ ਗਿਆਨ ਬੰਦ ਹੋ ਗਿਆ ਤੇ ਗ੍ਰੰਥ ਕੌਣ ਲਿਖੇਗਾ? ਇਹਨਾਂ ਗ੍ਰੰਥਾਂ ਨੂੰ ਭਗਤਾਂ ਨੇ ਲਿਖਿਆ, ਭਗਤਾਂ ਨੂੰ ਗਿਆਨ ਪਰਮਾਤਮਾ ਦਾ ਗੁਰੂਮੁਖ ਦੁਆਰਾ ਪ੍ਰਾਪਤ ਹੋਇਆ। ਕੀ ਇਸ ਅਨੁਭਵੀ ਗਿਆਨ ਨੂੰ ਬੰਦ ਕਰ ਦਈਏ? ਨਹੀਂ। ਜਿਸ ਤਰ੍ਹਾਂ ਉਹ ਪਾਣੀ ਬਾਰਿਸ਼ ਦਾ ਨਦੀਆਂ ਤੇ ਸਮੁੰਦਰਾਂ ਚ ਸਮਾ ਗਿਆ, ਇਹ ਅਨੁਭਵੀ ਗਿਆਨ ਜਿਹੜਾ ਸੀ ਉਹ ਸੰਤਾਂ ਭਗਤਾਂ ਦੇ ਹਿਰਦੇ ਵਿੱਚ ਸਮਾ ਗਿਆ, ਉਹ ਗ੍ਰੰਥਾਂ ਦੇ ਅੰਦਰ ਸਮਾ ਗਿਆ, ਗ੍ਰੰਥਾਂ ਵਿੱਚ ਸਮਾ ਗਿਆ। ਇਸ ਕਰਕੇ ਇਹ ਅਨੁਭਵੀ ਗਿਆਨ ਗੁਰੂ ਕੀ ਬਾਣੀ ਨੂੰ ਬੰਦ ਕਰ ਦਈਏ? ਉਸ ਨਿਰੰਕਾਰ ਦੇ ਅਨੁਭਵੀ ਗਿਆਨ ਨੂੰ ਬੰਦ ਕਰ ਦਈਏ? ਵੇਦ ਸ਼ਾਸਤਰ ਕੌਣ ਲਿਖੇਗਾ? ਇਹ ਅਨੁਭਵੀ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ ਬੰਦ ਕਰ ਦਈਏ? ਇਸ ਪ੍ਰਕਾਰ ਵੈਸੇ ਜਾਏ ਸਮਾਹੀ ਉਹ ਸੰਤ ਭਗਤ ਜਿਹੜੇ ਨੇ ਉਹਨਾਂ ਦੇ ਹਿਰਦੇ ਵਿੱਚ ਨਿਰੰਕਾਰ ਦਾ ਗਿਆਨ ਸਮਾ ਗਿਆ ਤੇ ਭਗਤ ਉਸ ਦੇ ਵਿੱਚ ਸਮਾ ਗਏ।
ਰਹਾਓ
ਵਿਸਰਾਮ ਲਾ ਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
ਇਸਤਰੀ ਪੁਰਖ ਹੋਏ ਕਾ ਕਿਆਉ ਕਰਮ ਕਮਾਹੀ।
ਫਿਰ ਬ੍ਰਾਹਮਣ ਕਹਿਣ ਲੱਗਾ, ਮਹਾਰਾਜ ਚਲੋ ਠੀਕ ਹੈ ਮੈਂ ਮੰਨ ਗਿਆ, ਜਦੋਂ ਜਵਾਬ ਤੋਂ ਨਹੀਂ ਆਉਂਦਾ ਸੀ ਤਾਂ ਮੰਨਣਾ ਹੀ ਸੀ। ਕਹਿਣ ਲੱਗਾ, ਪਰ ਮੈਨੂੰ ਇੱਕ ਮੈਂ ਬੇਨਤੀ ਕਰਦਾ, ਇਹ ਜਿਹੜਾ ਏਡਾ ਵਧੀਆ ਸੋਹਣਾ ਗਿਆਨ ਗੁਰਬਾਣੀ ਦਾ ਤੁਸੀਂ ਦੱਸਿਆ, ਇਹ ਤੁਸੀਂ ਅਧਿਕਾਰੀ ਨੂੰ ਦਿਓ। ਔਰਤ ਥੋੜ੍ਹਾ ਅਧਿਕਾਰੀ ਹੈ, ਇਸਤਰੀ ਤਾਂ ਅਧਿਕਾਰੀ ਨੇ, ਇਹ ਤਾਂ ਮਲੀਨ ਹੈ, ਤਾਂ ਪੈਰ ਦੀ ਜੁੱਤੀ ਹੈ, ਇਹ ਤਾਂ ਅਪਵਿੱਤਰ ਹੈ, ਇਹ ਤੇ ਔਰਤ ਹੈ, ਤੁਸੀਂ ਇਸ ਨੂੰ ਤੇ ਨਾ ਉਪਦੇਸ਼ ਦਿਓ। ਤੁਹਾਡੇ ਤੁਸੀਂ ਤੇ ਤੁਹਾਡੇ ਦਰਬਾਰ ਵਿੱਚ ਔਰਤਾਂ ਵੀ ਇਸਤਰੀਆਂ ਵੀ ਬੈਠੀਆਂ, ਤੁਸੀਂ ਤਾਂ ਇਸਤਰੀਆਂ ਨੂੰ ਵੀ ਗਿਆਨ ਦੇਈ ਜਾਂਦੇ ਹੋ, ਤੁਸੀਂ ਅਧਿਕਾਰੀ ਨੂੰ ਤਾਂ ਦੇਵੋ। ਤਾਂ ਸਾਹਿਬ ਜੀ ਕਹਿੰਦੇ, ਪੰਡਿਤ ਜੀ ਸੁਣੋ, ਫਿਰ ਪੜੋ ਇਹੋ ਪੰਕਤੀ,
ਇਸਤਰੀ ਪੁਰਖ ਹੋਏ ਕਾ ਕਿਆ ਹੋਏ ਕਰਮ ਕਮਾਹੀ।
ਸਾਹਿਬ ਜੀ ਕਹਿੰਦੇ, ਇਸਤਰੀ ਪੁਰਖ ਇਹ ਦੋਨੋਂ ਉਸ ਪਰਮਾਤਮਾ ਤੋਂ ਹੀ ਹੋਏ, ਪੈਦਾ ਹੋਏ। ਔਰਤ ਨੂੰ ਕਿਸੇ ਹੋਰ ਨੇ ਨਹੀਂ ਬਣਾਇਆ ਤੇ ਮਰਦ ਨੂੰ ਕਿਸੇ ਹੋਰ ਨੇ ਨਹੀਂ ਬਣਾਇਆ, ਇਹ ਔਰਤ ਮਰਦਾਂ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ। ਔਰਤ ਦੇ ਅੰਦਰ ਕੋਈ ਹੋਰ ਜੋਤ ਨਹੀਂ ਤੇ ਮਰਦ ਦੇ ਅੰਦਰ ਕੋਈ ਹੋਰ ਜੋਤ ਨਹੀਂ, ਇਹ ਦੋਨਾਂ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ ਤੇ ਨਿਰੰਕਾਰ ਦੀ ਜੋਤ ਤੋਂ ਹੀ ਇਹ ਦੋਨੋਂ ਬਣੇ। ਇਸਤਰੀ ਕੀ ਹੈ? ਪ੍ਰਕਿਰਤੀ, ਪ੍ਰਕਿਰਤੀ ਸ੍ਰਿਸ਼ਟੀ, ਇਸਤਰੀ ਲਿੰਗ ਮਾਇਆ ਪ੍ਰਕਿਰਤੀ। ਪੁਰਸ਼ ਕੀ ਹੈ? ਪਰਮਾਤਮਾ, ਜਾਂ ਪੁਰਸ਼ ਕਹਿ ਲਈਏ ਈਸ਼ਰ। ਇਹ ਪ੍ਰਕਿਰਤੀ ਤੇ ਉਹ ਈਸ਼ਰ ਦੋਨੋਂ ਮਿਲ ਕਰਕੇ ਕਿਆ ਉਹ ਕਰਮ ਕਮਾਹੀ, ਕਿਆ ਉਹਨਾਂ ਨੇ ਕੋਈ ਵੱਖਰੇ ਵੱਖਰੇ ਕਰਮ ਕੀਤੇ ਨੇ? ਨਾ, ਉਸ ਪਰਮਾਤਮਾ ਨੇ ਤੇ ਉਸ ਪ੍ਰਕਿਰਤੀ ਨੇ, ਮਾਇਆ ਨੇ ਕਹਿ ਲਈਏ, ਮਿਲ ਕਰਕੇ ਹੀ ਇਹ ਸਭ ਕੁਝ ਪੈਦਾ ਕੀਤਾ, ਬਣਾਇਆ, ਰਲ ਕੇ ਦੋਵਾਂ ਨੇ ਬਣਾਇਆ, ਨਰ ਤੇ ਮਾਦਾ ਬੰਨ ਕੇ। ਇਸਤਰੀ ਪੁਰਖ ਹੋਏ ਕਹਿ, ਇਸਤਰੀ ਤੋਂ ਲਾ ਲਈਏ ਮਾਦਾ ਤੇ ਪੁਰਖ ਤੋਂ ਲਾ ਲਈਏ ਨਰ, ਨਰ ਤੇ ਮਾਦਾ ਨੇ ਹੋਏ ਕਹਿ ਇਕੱਠੇ ਹੋ ਕਰਕੇ ਕਿਆ ਉਹ ਕਰਮ ਕਮਾਹੀ, ਇਹ ਕਿਆ ਕਰਮ ਸੰਸਾਰ ਦੇ ਅੰਦਰ ਕਰ ਦਿੱਤੇ? ਇਸ ਦੁਨੀਆਂ ਦੇ ਅੰਦਰ ਨਰ ਮਾਦਾ ਤੋਂ ਹੀ ਇਹ ਸਾਰਾ ਸੰਸਾਰ ਬਣਿਆ, ਇਸਤਰੀ ਪੁਰਸ਼ ਦੇ ਸੰਬੰਧ ਤੋਂ ਹੀ ਬੱਚੇ ਤੇ ਬੱਚੀਆਂ ਹੋਏ ਨੇ, ਬਲਕਿ ਸਾਰੀ ਜਿਤਨੀ ਕੁਦਰਤ ਦੀ ਪ੍ਰਕਿਰਤੀ ਹੈ। ਸਾਹਿਬ ਜੀ ਕਹਿੰਦੇ, ਦੋਹਾਂ ਦੇ ਅੰਦਰ ਨਰ ਤੇ ਮਾਦਾ ਦਾ ਸੰਬੰਧ ਹੈ। ਜੇ ਕੇਲੇ ਦੇ ਪਾਸ ਕੇਲੀ ਨਾ ਲਾਓ ਤਾਂ ਉਹਨੂੰ ਕੇਲੇ ਨਹੀਂ ਲੱਗਦੇ, ਜੇ ਪਪੀਤੇ ਦੇ ਪਾਸ ਪਪੀਤੀ ਨਾ ਲਾਓ ਤਾਂ ਉਹਨੂੰ ਪਪੀਤੇ ਨਹੀਂ ਲੱਗਦੇ। ਇੱਕ ਟਾਹਲੀ ਦੀ ਲੱਕੜ ਸੀ ਕੋਈ, ਉਹ ਦਾਸ ਨੇ ਥੋੜੀ ਵਰਤੋਂ ਵਿੱਚ ਲਿਆਂਦੀ, ਔਰ ਉਹ ਇਤਨੀ ਕਾਲੀ ਸ਼ਾਹ ਤੇ ਇਤਨੀ ਵਧੀਆ ਲੱਕੜੀ, ਮੈਂ ਮਿਸਤਰੀ ਨੂੰ ਪੁੱਛਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਇਤਨੀ ਕਾਲੀ ਕਾਲੋਂ ਐਸੀ ਸੁੰਦਰ ਲੱਕੜੀ ਕਦੇ ਦੇਖੀ ਨਹੀਂ। ਉਹ ਮੈਨੂੰ ਕਹਿਣ ਲੱਗਾ, ਬਾਬਾ ਜੀ ਇਹ ਜਿਹੜੀਆਂ ਟਾਹਲੀਆਂ ਇਹਨਾਂ ਵਿੱਚ ਵੀ ਜਾਤੀਆਂ ਨੇ, ਇੱਕ ਨਰ ਹੁੰਦੀ ਹੈ, ਇੱਕ ਮਾਦਾ ਹੁੰਦਾ, ਇੱਕ ਟਾਹਲਾ ਹੁੰਦਾ, ਇੱਕ ਟਾਹਲੀ ਹੁੰਦੀ ਹੈ। ਕਹਿੰਦੇ ਇਹ ਨਰ ਮਾਦਾ ਹੈ, ਇਹ ਇਸਤਰੀ ਜਾਤੀ ਦੀ ਲੱਕੜੀ ਹੈ, ਟਾਹਲੀ ਹੈ, ਡਲ ਹੈ, ਨਰ ਹੈ, ਮਾਦਾ ਹੈ, ਹਰ ਚੀਜ਼ ਦੇ ਅੰਦਰ ਨਰ ਤੇ ਮਾਦਾ ਹੈ। ਇਹ ਦੋਹਾਂ ਨੂੰ ਪੈਦਾ ਕਰਨ ਵਾਲਾ ਨਿਰੰਕਾਰ ਹੈ, ਇਹ ਦੋਹਾਂ ਦੇ ਸੰਬੰਧ ਤੋਂ ਇਹ ਸਾਰਾ ਸੰਸਾਰ ਫੁੱਲਾਂ ਦੀ ਤਰ੍ਹਾਂ ਖਿੜਿਆ ਪਿਆ। ਇਹ ਪ੍ਰਕਿਰਤੀ ਹੈ, ਇਹ ਬਨਸਪਤੀ ਹੈ, ਇਹ ਪਸ਼ੂ ਪੰਛੀ ਨੇ, ਪਸ਼ੂਆਂ ਪੰਛੀਆਂ ਵਿੱਚ ਵੀ ਨਰ ਮਾਦਾ, ਇਹ ਦੋਹਾਂ ਵਿੱਚ ਇੱਕ ਜੋਤ ਹੈ। ਇਹ ਮੇਰੇ ਪਾਤਸ਼ਾਹ ਜੀ ਕਹਿੰਦੇ, ਇਸਤਰੀ ਪੁਰਖ ਹੋਏ ਕਹਿ ਕਿਆ ਉਹ ਕਰਮ ਕਮਾਹੀ। ਇਹ ਪੰਡਿਤ ਜੀ, ਕਿਆ ਉਹਨਾਂ ਨੇ ਕੋਈ ਵੱਖਰੇ ਵੱਖਰੇ ਕਰਮ ਕੀਤੇ ਨੇ? ਕਿਆ, ਇੱਕ ਸਵਾਲੀਆ ਫਿਕਰ ਹੈ, ਕੁਐਸਚਨ ਹੈ, ਕਿਆ ਉਹ ਕਰਮ ਕਮਾਹੀ, ਕਿਆ ਉਹਨਾਂ ਵੱਖਰੇ ਵੱਖਰੇ ਅਲੱਗ ਅਲੱਗ ਕਰਮ ਕੀਤੇ ਨੇ? ਨਹੀਂ, ਨਰ ਮਾਦਾ ਦਾ ਇੱਕ ਹੀ ਕੰਮ ਹੈ, ਇਕੱਠੇ ਹੀ ਨੇ, ਇੱਕੋ ਜੋਤ ਹੈ ਤੇ ਸਾਂਝਾ ਹੀ ਉਹਨਾਂ ਦਾ ਕੰਮ ਹੈ। ਇਹ ਦੱਸੋ, ਇਹ ਇਸਤਰੀ ਅਧਿਕਾਰਨ ਨਹੀਂ, ਇਹ ਮਰਦ ਅਧਿਕਾਰੀ ਹੈ, ਇਹ ਤੇ ਤੁਹਾਡੀ ਗੱਲ ਫਬਦੀ ਨੇ। ਕਹੋ ਗੱਜ ਕੇ ਸਤਨਾਮ। ਉਹ ਬੀਬੀ ਸਮਝ ਲਵੇ, ਅਕਿਰਤ ਧਨ ਹੈ, ਜਿਹੜੀ ਬੀਬੀ ਮਰਦ ਅੰਮ੍ਰਿਤ ਛਕਣ ਲੱਗੇ ਤੇ ਬੀਬੀ ਕਵੇ ਮੈਂ ਤੈਨੂੰ ਛੱਡ ਦੇਣਾ ਜੇ ਤੂੰ ਅੰਮ੍ਰਿਤ ਛਕ ਲਿਆ। ਜੇ ਕੋਈ ਭੈਣ ਇਹ ਗੱਲ ਕਵੇ ਕਿ ਮੇਰਾ ਬੰਦਾ ਬਾਣੀ ਪੜ੍ਹਦਾ, ਜੇ ਤੂੰ ਬਾਣੀ ਪੜ੍ਹਨੀ ਤੇ ਗੁਰਦੁਆਰੇ ਰੋਟੀ ਖਾ ਕੇ ਉੱਥੇ ਹੀ ਸੌਣੇ ਕਰਨਾ ਆਵੇ। ਕੋਈ ਬੀਬੀ ਇਹ ਗੱਲ ਕਹੇ ਕਿ ਪਤੀ ਜੀ ਜੇ ਤੁਸੀਂ ਰਾਤ ਕੀਰਤਨ ਦਰਬਾਰ ਸੁਣਨਾ ਘਰ ਨਹੀਂ ਆਉਣਾ ਟਾਈਮ ਨਾਲ ਤੇ ਮੈਂ ਨਹੀਂ ਦੌੜ ਖੋਲਣੀ। ਕੋਈ ਔਰਤ ਆਪਣੇ ਮਰਦ ਨੂੰ ਗੁਰਮਤ ਵੱਲੋਂ ਤੋੜੇ, ਨਫ਼ਰਤ ਕਰੇ ਤੇ ਸਮਝ ਲਵੇ ਉਹ ਬੀਬੀ ਅਕਿਰਤ ਘਾਣਾ, ਕਿਉਂਕਿ ਇਸ ਬੀਬੀ ਤੇ ਇਤਨੀ ਨਫ਼ਰਤ ਸੀ ਕੀਤੀ ਹੋਈ ਇਸ ਹਿੰਦੁਸਤਾਨ ਦੇ ਲੋਕਾਂ ਨੇ ਕਿ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਨੇ ਇਸ ਔਰਤ ਨੂੰ ਕਿਤਨਾ ਵੱਡਾ ਦਰਜਾ ਦਿੱਤਾ ਤੇ ਜੇ ਬੀਬੀ ਅਜੇ ਗੁਰੂ ਨਾਨਕ ਦੇਵ ਤੋਂ ਨਫ਼ਰਤ ਕਰੇ, ਇਸ ਘਰ ਤੋਂ ਨਫ਼ਰਤ ਕਰੇ, ਇਸ ਲੰਗਰ ਨੂੰ ਬਣਾਉਣ ਵਰਤਾਉਣ ਛਕਾਉਣ ਤੋਂ ਨਫ਼ਰਤ ਕਰੇ, ਆਪਣੇ ਬੰਦੇ ਨੂੰ ਗੁਰਮਤ ਬਾਣੀ ਵੱਲੋਂ ਤੋੜੇ ਤੇ ਬੀਬੀ ਦੇ ਵੀ ਵੱਡੇ ਹੋਰ ਮਾੜੇ ਕਰਮ ਕੋਈ ਨਹੀਂ। ਜਦੋਂ ਤੈਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਦੋਂ ਤੂੰ ਚੰਗੀ ਸੀ। ਜਿਸ ਗੁਰੂ ਨੇ ਇਤਨਾ ਮਾਣ ਤੈਨੂੰ ਦਿੱਤਾ, ਤੈਨੂੰ ਚਾਹੀਦਾ ਤੇਰਾ ਮਰਦ ਮੰਨੇ ਨਾ ਮੰਨੇ ਤੂੰ ਮਰਦ ਤੋਂ ਬਾਹਰ ਹੋ ਕੇ ਗੁਰੂ ਵੱਲ ਚੱਲ, ਤੂੰ ਮਰਦ ਤੋਂ ਪਹਿਲੇ ਹੋ ਕੇ ਗੁਰੂ ਸਾਹਿਬ ਨਾਲ ਜੁੜ, ਬਲਕਿ ਤੂੰ ਆਪਣੇ ਮਰਦ ਨੂੰ ਪ੍ਰੇਰ, ਨਾ ਕਿ ਆਪਣੇ ਮਰਦ ਨੂੰ ਵੀ ਗੁਰਮਤ ਵੱਲੋਂ ਹਟਾ। ਇਹ ਗ੍ਰੰਥਾਂ ਨੂੰ ਪੜ੍ਹੋ, ਜੇ ਸਾਡੀਆਂ ਬੱਚੀਆਂ ਨੂੰ ਇਹ ਪਤਾ ਲੱਗੇਗਾ ਤੇ ਤਾਂ ਹੀ ਉਹ ਸਮਝਣਗੇ। ਇਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਤੁਹਾਡੇ ਤੇ ਕਿਰਪਾ, ਜਿਨ੍ਹਾਂ ਸਤਿਗੁਰਾਂ ਨੇ ਇਹਨਾਂ ਬ੍ਰਾਹਮਣਾਂ ਦੇ ਸਕੰਜੇ ਤੋਂ ਤੁਹਾਨੂੰ ਛੁਡਾਇਆ। ਨਹੀਂ ਤੇ ਬ੍ਰਾਹਮਣ ਕਹਿੰਦੇ ਸੀ ਜਿਸ ਤਰ੍ਹਾਂ ਧਰਮ ਸਥਾਨ ਤੇ ਜਾਣ ਲੱਗਿਆਂ ਜੁੱਤੀ ਬਾਹਰ ਲਾਈ ਦੀ ਆ, ਔਰਤ ਦਾ ਕੀ ਕੰਮ ਧਰਮ ਸਥਾਨ ਤੇ ਜਾਣਾ, ਔਰਤ ਦਾ ਕੀ ਮਤਲਬ ਬੰਦੇ ਦੇ ਨਾਲ ਖੜ ਕੇ ਕੋਈ ਗੱਲ ਕਰਨੀ। ਸੋ ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਜਿੱਥੇ ਬੀਬੀ ਉਹ ਤੁਹਾਡੇ ਤੇ ਕਿਰਪਾ, ਉੱਥੇ ਤੁਸੀਂ ਗੁਰੂ ਸਾਹਿਬ ਨਾਲ ਮੋਹਰੇ ਜੁੜਿਆ ਕਰੋ। ਸਤਿਗੁਰੂ ਸਾਹਿਬ ਜੀ ਫਰਮਾ ਰਹੇ ਹਨ, ਇਹ ਪੰਡਿਤ ਤੂੰ ਇੰਨੀ ਗੱਲ ਦੱਸ ਦੇ, ਇਸਤਰੀ ਪੁਰਖ ਹੋਏ ਕਹਿ ਕਿਆ ਉਹ ਕਰਮ ਕਮਾਹੀ, ਕੀ ਇਸਤਰੀ ਦੇ ਪੁਰਖ ਨੇ ਕੋਈ ਵੱਖਰੇ ਵੱਖਰੇ ਕੰਮ ਕੀਤੇ ਨੇ? ਨਹੀਂ,
ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹੇ ਸਮਾਹੀ।
ਉਸ ਇਸਤਰੀ ਤੇ ਪੁਰਸ਼ ਤੋਂ ਇਹ ਨਾਨਾ ਤਰ੍ਹਾਂ ਦੇ ਜਿਹੜੇ ਕਰਮ ਹਨ, ਇਹ ਨਾਨਾ ਸਾਰਾ ਸੰਸਾਰ ਜੋ ਪੈਦਾ ਕਰ ਦਿੱਤਾ ਹੈ। ਇਸਤਰੀ ਪੁਰਸ਼ ਤਾਂ ਕੀ, ਇਹ ਨਾਨਾ ਰੂਪ ਸਾਰੇ ਹੋਏ ਪਰਮੇਸ਼ਰ ਨਿਰੰਕਾਰ ਤੇਰੇ ਹੀ ਹਨ। ਹੇ ਪੰਡਿਤ ਇਹ ਸਮਝਣਾ ਕਰ,
ਇਤਨੇ ਜਨਮ ਭੂਲ ਭਰੇ ਸੇਜਾ ਪਾਇਆ ਤਾਂ ਭੁੱਲੇ ਨਾਹੀ।
ਇਹ ਤੁਝ ਹੀ ਮਾਹੇ ਸਮਾਹੀ, ਇਹ ਸਾਰੇ ਤੇਰੇ ਵਿੱਚ ਹੀ ਅੰਤ ਨੂੰ ਸਮਾ ਜਾਣੇ ਹਨ। ਪੰਡਿਤ ਕਹਿਣ ਲੱਗਾ, ਇੰਨਾ ਚਿਰ ਤੱਕ ਸਾਰੇ ਲੋਕ ਇਹ ਭੁੱਲੇ ਹੀ ਰਹੇ ਨੇ, ਇਹ ਭਟਕੇ ਹੀ ਰਹੇ ਨੇ, ਕਿਉਂਕਿ ਸਾਡੇ ਵੱਡੇ ਸਾਡੇ ਗ੍ਰੰਥ ਕਹਿੰਦੇ ਨੇ ਵੀ ਔਰਤ ਮਰਦ ਦੇ ਬਰਾਬਰ ਨਹੀਂ ਹੈ, ਇਹਨਾਂ ਤੇ ਨਫ਼ਰਤ ਹੈ, ਨੀਵੀਂ ਜਾਤ ਵਾਲਿਆਂ ਤੇ ਨਫ਼ਰਤ ਹੈ। ਕੀ ਇਹ ਵੱਡੇ ਸਾਡੇ ਤੇ ਗ੍ਰੰਥ ਭੁੱਲੇ ਹੀ ਰਹੇ ਨੇ? ਗੁਰੂ ਸਾਹਿਬ ਕਹਿਣ ਲੱਗੇ, ਹਾਂ, ਇਤਨੇ ਜਨਮ ਭੂਲ ਪਰੇ ਸੇ ਜਾਂ ਪਾਇਆ ਤਾਂ ਭੁੱਲੇ ਨਾਹੀਂ। ਜਿੰਨਾ ਚਿਰ ਤੱਕ ਉਸ ਪਰਮੇਸ਼ਰ ਦਾ ਗਿਆਨ ਨਹੀਂ ਸੀ ਪ੍ਰਾਪਤ ਕੀਤਾ ਤਾਂ ਸਾਰਾ ਸੰਸਾਰ ਭੁੱਲਿਆ ਭਟਕਦਾ ਫਿਰਦਾ ਸੀ, ਜਦੋਂ ਉਸ ਨਿਰੰਕਾਰ ਦਾ ਗਿਆਨ ਪ੍ਰਾਪਤ ਕਰ ਲਿਆ ਤਾਂ ਭੁੱਲੇ ਨਾਹੀਂ, ਭੁਲੇਖਾ ਦੂਰ ਹੋ ਗਿਆ। ਜਿਸ ਨੂੰ ਉਸ ਦਾ ਗਿਆਨ ਹੋ ਜਾਵੇਗਾ ਉਸ ਦੇ ਮਨ ਵਿੱਚ ਇਹ ਨਫ਼ਰਤ ਨਹੀਂ ਹੋਵੇਗੀ।
ਜਾਂ ਕਾ ਕਾਰਜ ਸੋਈ ਪਰ ਜਾਣੈ,
ਜਿਸ ਉਸ ਨਿਰੰਕਾਰ ਦਾ ਹੀ ਇਹ ਸਾਰਾ ਜਗਤ ਰੂਪੀ ਕਾਰਜ ਹੈ ਬਣਿਆ ਹੋਇਆ, ਸੋਈ ਉਸ ਨਿਰੰਕਾਰ ਦਾ ਇਹ ਸਾਰਾ ਜਗਤ ਰੂਪੀ, ਇਹਨਾਂ ਮਤਲਬ ਜਗਤ ਰੂਪੀ ਜੋ ਕਾਰਜ ਹੈ, ਪਰ ਵਿਸ਼ੇਸ਼ ਕਰਕੇ ਉਸੇ ਨਿਰੰਕਾਰ ਨੂੰ ਜਾਣਨਾ ਕਰ।
ਜੇ ਗੁਰ ਕੈ ਸ਼ਬਦ ਸਮਾਹੀ,
ਪਰ ਉਹ ਵੀ ਪੰਡਿਤ ਜੀ ਜਾਣ ਸਕੇਗਾ ਜੋ ਗੁਰੂ ਦੇ ਉਪਦੇਸ਼ ਗੁਰੂ ਦੀ ਸਿੱਖਿਆ ਵਿੱਚ ਸਮਾ ਜਾਵੇਗਾ, ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇਗਾ।
ਤੇਰਾ ਸ਼ਬਦ ਤੂੰ ਹੈ ਆਪੇ ਧਰਮ ਕਹਾਹੀ,
ਜਾਂ ਐਂ ਕਰ ਲਈਏ ਗੁਰ ਕੈ ਸ਼ਬਦ ਸਮਾਹੀ, ਗੁਰੂ ਦੀ ਸਿੱਖਿਆ ਦੁਆਰਾ ਉਸ ਪਰਮਾਤਮਾ ਦੇ ਸਰੂਪ ਵਿੱਚ ਸਮਾ ਜਾਵੇਗਾ, ਉਸੇ ਨੂੰ ਪਰ ਵਿਸ਼ੇਸ਼ ਕਰਕੇ ਉਸ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋਵੇਗਾ। ਤੇਰਾ ਸ਼ਬਦ ਤੂੰ ਹੈ ਆਪੇ। ਇਹ ਪੰਡਿਤ ਕਹਿਣ ਲੱਗਾ, ਮਹਾਰਾਜ ਇਹ ਤਾਂ ਤੁਹਾਡਾ ਸ਼ਬਦ ਉਪਦੇਸ਼ ਬੜਾ ਵੱਡਾ ਹੈ, ਬੜਾ ਕੀਮਤੀ ਹੈ। ਮੇਰੇ ਪਾਤਸ਼ਾਹ ਕਹਿਣ ਲੱਗੇ, ਨਹੀਂ ਪੰਡਿਤ ਜੀ, ਦੂਰ ਦ੍ਰਿਸ਼ਟੀ ਲਾਓ, ਇਹ ਕਹੋ ਤੇਰਾ ਸ਼ਬਦ ਤੂੰ ਹੈ ਹੇ ਪਰਮੇਸ਼ਰ ਅਕਾਲ ਪੁਰਖ, ਇਹ ਤੇਰਾ ਸ਼ਬਦ ਤੇਰਾ ਉਪਦੇਸ਼ ਤੂੰ ਆਪਣਾ ਰੂਪ ਹੀ ਹੈ, ਇਹ ਤੇਰਾ ਹੀ ਰੂਪ ਹੈ, ਇਹ ਤੂੰ ਆਪ ਹੀ ਹੈ। ਜਦੋਂ ਇਹ ਸਮਝ ਲਿਆ ਤੂੰ ਆਪ ਹੀ ਹੈ, ਤੇਰਾ ਸ਼ਬਦ ਤੇਰਾ ਉਪਦੇਸ਼ ਤੂੰ ਆਪ ਹੀ ਹੈ, ਭਰਮ ਕਹਾਹੀ ਤੇ ਭਰਮ ਕਿੱਥੇ
ਨਾਨਕ ਤਤ ਤਤ ਸਿਓ ਮਿਲਿਆ
ਜਦੋਂ ਜੀਵ ਤਤ ਬ੍ਰਹਮ ਤਤ ਦੇ ਨਾਲ ਮਿਲ ਗਿਆ
ਪੁਨਰਪ ਜਨਮ ਨਾ ਆਹੀ
ਫਿਰ ਜਨਮ ਨਹੀਂ ਮੁੜ ਮੁੜ ਕੇ ਮਾਤਾ ਦੇ ਪੇਟ ਵਿਚ ਨਹੀਂ ਫਿਰ ਦੁੱਖ ਨਹੀਂ ਫਿਰ ਖਤਮ ਹੋ ਗਿਆ ਫਿਰ ਭਰਮ ਕਹਾਂ ਹੀ ਫਿਰ ਕਿਤੇ ਭਰਮ ਨਹੀਂ ਫਿਰ ਕੋਈ ਭਰਮ ਨਹੀਂ ਫਿਰ ਤੇ ਉਸ ਨੂੰ ਇਸਤਰੀ ਰੂਪ ਕੇ ਉਸ ਨੂੰ ਪੱਥਰ ਦਰਖਤ ਵੀ ਇੱਕ ਰੂਪ ਦਿਸਣਗੇ ਉਸ ਨਿਰੰਕਾਰ ਦੀ ਜੋਤ ਦਿਸੇਗੀ ਫਿਰ ਤਾਂ ਜਿਹ ਧਿਰ ਦੇਖਾ ਇਹ ਧਿਰ ਮੌਜੂਦ ਫੁੱਲਾਂ ਚੁੱਕਾਂ ਦੀ ਮਾਫ਼ੀ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰੋ ਰਹਿਮਤ ਕਰੋ ਇਹ ਪਾਵਨ ਸਿੱਖਿਆ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸਾਉਣੀ ਕਰੋ ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਹਾ ਨਾਨਕ ਤਤ ਤਤ ਸੁਣ ਲਿਆ ਪੁਨਰਪ ਜਨਮ ਨਾ ਆਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ